ਵਾਹਿਗੁਰੂ ਜੀ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੁਰ ਨਰ ਮੁਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀ ਬਹੋ ਭਾਈ ਜਿਸ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੇ ਸਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਵਾਹਿਗੁਰੂ ਜੀ ਤ੍ਰੈ ਸੱਤ ਅੰਗੁਲ ਬਾਈ ਔਧੂ ਸੁਨ ਸੱਚ ਆਹਾਰੋ ਗੁਰਮੁਖ ਬੋਲੈ ਤੱਤ ਬਿਰੋਲੈ ਚੀਨੈ ਅਲਖ ਅਪਾਰੋ ਤੈ ਗੁਣ ਮੇਟੈ ਸ਼ਬਦ ਵਸਾਹੇ ਤਾਂ ਮਨ ਚੂਕੈ ਅਹੰਕਾਰੋ ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੋ ਸੁਖਮਨਾ ਇੜਾ ਪਿੰਗੁਲਾ ਬੂਝੈ ਜਾਂ ਆਪੇ ਅਲਖ ਲਖਾਹੇ ਨਾਨਕ ਤਿਹੋ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ ਤ੍ਰੈ ਸੱਤ ਅੰਗੁਲ ਬਾਈ ਔਧੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਪ ਜੀ ਸ਼੍ਰਵਣ ਕਰ ਰਹੇ ਹੋ ਅੰਮ੍ਰਿਤ ਬਾਣੀ ਰੇਡੀਓ ਜਿਸ ਦੇ ਉੱਤੇ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਹੈ ਜੋ ਸਤਿਗੁਰਾਂ ਨੇ ਸਾਨੂੰ ਕਲਯੁੱਗ ਦੇ ਸਮੇਂ ਦੇ ਵਿੱਚ ਬਹੁਤ ਵੱਡੇ ਸਾਧਨ ਦਿੱਤੇ ਨੇ ਕੋਈ ਕਿੱਥੇ ਵੀ ਬੈਠ ਕੇ ਹਰ ਦੇਸ਼ ਦੇ ਵਿੱਚ ਗੁਰੂ ਕੀ ਬਾਣੀ ਦੇ ਜੋ ਅਰਥ ਨੇ ਗੁਰਬਾਣੀ ਦਾ ਕੀਰਤਨ ਹੈ ਕਥਾ ਵਿਚਾਰ ਹੈ ਇਤਿਹਾਸ ਹੈ ਇਹਨੂੰ ਸ਼੍ਰਵਣ ਕਰ ਸਕਦਾ ਹੈ ਭਾਗਾਂ ਵਾਲੇ ਹਾਂ ਜੋ ਮਹਾਰਾਜ ਦੀ ਕਿਰਪਾ ਦਾ ਸਦਕਾ ਅੰਮ੍ਰਿਤਮਈ ਬਾਣੀ ਸਿੱਧ ਗੋਸ਼ਟ 944 ਅੰਗ ਤੇ 59 ਪੌੜੀਆਂ ਹੁਣ ਤੱਕ ਸ਼੍ਰਵਣ ਕੀਤੀਆਂ ਹਨ 60ਵੀਂ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ ਜਿਤਨੀ ਕੁ ਬੁੱਧੀ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਉਤਨੀ ਕੁ ਬੁੱਧੀ ਦੇ ਅਨੁਸਾਰ ਇਹ ਵਿਚਾਰ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਹੋਰ ਵਿਵੇਕ ਬੁੱਧੀ ਬਖਸ਼ਣ ਸੰਗਤਾਂ ਦੀਆਂ ਅਸੀਸਾਂ ਦਾ ਸਦਕਾ ਇਹ ਸੇਵਾ ਚੱਲਦੀ ਰਹੇ ਆਓ ਚੱਲਦੇ ਹਾਂ ਅਚਲ ਬਟਾਲਾ ਬਟਾਲੇ ਤੋਂ ਮਹਿਤਾ ਚੌਂਕ ਰੋਡ ਦੇ ਉੱਤੇ ਅਚਲ ਬਟਾਲਾ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਨਾਲ ਇਹ ਚਰਚਾ ਕੀਤੀ ਹੈ ਕਦੇ ਸਮਾਂ ਲੱਗੇ ਜ਼ਿੰਦਗੀ 'ਚ ਜ਼ਰੂਰ ਉੱਥੇ ਜਾ ਕੇ ਦਰਸ਼ਨ ਕਰਨਾ ਉਹ ਥਾਂ ਦੇਖ ਕੇ ਹੀ ਪਤਾ ਲੱਗ ਜਾਵੇਗਾ ਕਿ ਹਾਂ ਇੱਕ ਪਾਸੇ ਤਲਾਬ ਦੇ ਵਿੱਚ ਸਿੱਧਾਂ ਦਾ ਮੰਦਰ ਇੱਕ ਪਾਸੇ ਗੁਰੂ ਘਰ ਬਣਿਆ ਹੋਇਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਹੋਰ ਵੀ ਗੁਰਸਿੱਖਾਂ ਨੂੰ ਪਾਈਏ ਜਿੱਤੇ ਰੰਧਾਵੇ ਵਰਗਿਆਂ ਨੂੰ ਉਤਾਰਿਆ ਸੋ ਆਓ ਵਿਚਾਰ ਸ਼੍ਰਵਣ ਕਰਦੇ ਹਾਂ। ਤ੍ਰੈ ਸਤ ਅੰਗੁਲ ਵਾਈ ਔਧੂ, ਇਹ ਵਿਚਾਰ ਅਸਲ ਵਿੱਚ ਪਿੱਛੋਂ ਹੀ ਚਲੀ ਆ ਰਹੀ ਹੈ। ਜੋ ਸਿੱਧਾਂ ਨੇ ਪ੍ਰਸ਼ਨ ਕੀਤੇ ਸਨ, ਤ੍ਰੈ ਤੋਂ ਭਾਵ ਤਿੰਨ ਤੇ ਸੱਤ ਤੋਂ ਭਾਵ ਸੱਤ, ਸੱਤ ਤੇ ਤਿੰਨ ਦਸ। ਇਹ ਦਸ ਉਂਗਲਾਂ ਦੇ ਬਰਾਬਰ ਜੋ ਸਾਡੀ ਸਵਾਸ ਨਾਲੀ ਹੈ। ਪਿੱਛੇ ਪ੍ਰਸ਼ਨ ਇਹਦਾ ਕੀਤਾ ਸੀ ਕਿ ਤ੍ਰੈ ਸੱਤ ਅੰਗੁਲ ਵਾਈ ਕਹੀ ਹੈ, ਤਿਸ ਕਹੁ ਕਵਨ ਆਧਾਰੋ। ਤੋ ਫੇਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਵੀ ਦਿੱਤਾ ਹੈ ਅਤੇ ਇਸ ਪੌੜੀ ਵਿੱਚ ਅੱਗੇ ਵੀ ਜਵਾਬ ਬਖਸ਼ਿਸ਼ ਕਰ ਰਹੇ ਨੇ। ਇਹ ਜੋਗੀ ਦਸ ਉਂਗਲਾਂ ਦੇ ਬਰਾਬਰ ਵਾਲੇ ਸਵਾਸਾਂ ਦਾ ਜਿਹੜਾ ਆਧਾਰ ਆਸਰਾ ਅਫੋਰ ਪ੍ਰਭੂ ਹੈ, ਕਿਉਂਕਿ ਪੁੱਛਿਆ ਨਾ ਕਿ ਉਹ ਜਿਹੜੇ ਸਾਡੇ ਸਵਾਸ ਆਉਂਦੇ ਨੇ ਜਾਂਦੇ ਨੇ, ਪਵਨ ਕਾ ਥੰਬਾ, ਇਹ ਪਵਨ ਦਾ ਥੰਬਾ ਜਿਹੜਾ ਮਿਲਿਆ ਹੋਇਆ, ਭਾਵ ਜਿਨ੍ਹਾਂ ਪ੍ਰਾਣਾਂ ਦੇ ਆਸਰੇ ਸਾਡਾ ਸਰੀਰ ਖੜਾ ਹੈ, ਇਹ ਹਿਰਦੇ ਚੋਂ ਲੈ ਕੇ ਉੱਪਰ ਮੁੱਖ ਤੱਕ ਜਿਹੜੇ ਸਵਾਸ ਨਿਕਲਦੇ ਨੇ, ਆਪਣੇ ਆਪ ਅੰਦਰ ਚਲੇ ਜਾਂਦੇ ਨੇ, ਆਕਸੀਜਨ ਜਾਂਦੀ ਅੰਦਰ, ਕਾਰਬਨ ਡਾਈਆਕਸਾਈਡ ਬਾਹਰ ਨਿਕਲ ਆਉਂਦੀ ਹੈ। ਅਕਸਰ ਕੋਈ ਤਾਂ ਹੈ ਕਲਾ ਜਿਹਦੇ ਨਾਲ ਇਹ ਸਵਾਸ ਆਉਂਦੇ ਜਾਂਦੇ ਨੇ, ਇਹਨਾਂ ਦਾ ਕੋਈ ਆਸਰਾ ਤਾਂ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਅਫੁਰ ਪ੍ਰਭੂ ਹੈ ਆਸਰਾ ਇਹਨਾਂ ਦਾ, ਸੁਣ ਸੱਚ ਆਹਾਰੋ। ਕਿਉਂਕਿ ਉਹ ਜੋ ਵਾਹਿਗੁਰੂ ਸੁਣ ਸੱਚ ਅਫੁਰ ਪ੍ਰਭੂ ਹੈ ਨਾ, ਆਹਾਰ ਦਾ ਮਤਲਬ ਹੁੰਦਾ ਆਧਾਰ ਆਸਰਾ। ਜਿਸ ਦੇ ਸਵਾਸ ਵਾਹਿਗੁਰੂ ਚਲਦੇ ਰੱਖੇ, ਉਹ ਚਲਦੇ ਰਹਿੰਦੇ ਨੇ, ਜਦੋਂ ਬੰਦ ਕਰ ਦੇਵੇ ਤਾਂ ਬੰਦ ਹੋ ਜਾਂਦੇ ਨੇ। ਪਰ ਉਹਦੀ ਮਰਜ਼ੀ ਇੱਕ ਹੋਰ ਵੀ ਹੈ ਕਿ ਪ੍ਰਭ ਭਾਵੇ ਬਿਨ ਸਾਸ ਤੇ ਰੱਖ ਹੈ। ਵਾਹਿਗੁਰੂ ਨੂੰ ਭਾਵੇ ਤਾਂ ਬਿਨਾਂ ਸਵਾਸਾਂ ਤੋਂ ਵੀ ਜੀਵ ਤੁਰਿਆ ਫਿਰਦਾ। ਸਵਾਸ ਨਾ ਵੀ ਹੋਣ ਤਾਂ ਸਵਾਸ ਹੋਰ ਵੀ ਬਖਸ਼ਿਸ਼ ਕਰ ਦਿੰਦੇ ਨੇ, ਉਹਨਾਂ ਦੀ ਮਰਜ਼ੀ ਹੈ। ਸੋ ਇਸ ਕਰਕੇ ਸਿੱਧਾਂ ਨੇ ਪੁੱਛਿਆ, ਸਤਿਗੁਰੂ ਨੇ ਜਵਾਬ ਦਿੱਤਾ, ਆਪਾਂ ਨੂੰ ਵੀ ਪਤਾ ਲੱਗ ਗਿਆ ਕਿ ਸਾਡੇ ਪ੍ਰਾਣਾਂ ਦਾ ਆਸਰਾ ਹੈ ਵਾਹਿਗੁਰੂ। ਕਈ ਕਹਿੰਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਰਨ ਦੀ ਕੀ ਲੋੜ ਹੈ? ਭਾਈ ਇਹਨਾਂ ਸਵਾਸਾਂ ਦਾ ਹੀ ਆਸਰਾ ਉਹ ਹੈ ਜਿਹੜੇ ਇੱਕ ਇੱਕ ਸਵਾਸ ਲੈਂਦੇ ਹਾਂ, ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਪੈਰਾਂ ਨਾਲ ਚੱਲਦੇ ਹਾਂ, ਹੱਥਾਂ ਨਾਲ ਕੰਮ ਕਰਦੇ ਹਾਂ, ਬੁੱਧੀ ਦਿਮਾਗ ਕੰਮ ਕਰਦਾ ਜਿਹੜਾ, ਉਹ ਕੋਈ ਸੱਤਾ ਹੀ ਹੈ ਜਿਹੜੀ ਸਾਡੇ ਤੋਂ ਹੀ ਸਾਰਾ ਕਰਮ ਕਰਵਾਉਂਦੀ ਹੈ, ਅਦਿੱਖ ਸੱਤਾ। ਸਤਿਗੁਰੂ ਕਹਿੰਦੇ ਉਹ ਨਜ਼ਰ ਨਹੀਂ ਆਉਂਦੀ, ਉਹਨੂੰ ਜੇ ਦੇਖਣਾ ਉਸ ਸ਼ਕਤੀ ਨੂੰ ਤਾਂ ਨਾਮ ਜਪਣਾ ਪਵੇਗਾ, ਮਰਿਆਦਾ ਵਿੱਚ ਚੱਲਣਾ ਪਵੇਗਾ। ਆਓ ਅੱਗੇ ਫਰਮਾਉਂਦੇ ਨੇ, ਗੁਰਮੁਖ ਬੋਲੈ ਤੱਤ ਬਿਰੋਲੈ ਚੀਨੈ ਅਲੱਖ ਅਪਾਰੋ। ਜਿਹੜੇ ਗੁਰਮੁਖ ਨੇ ਨਾ, ਜੋ ਗੁਰਮੁਖ ਨੇ ਉਹ ਸ਼ਬਦ ਨੂੰ ਬੋਲਦੇ ਨੇ ਅਤੇ ਉਹ ਅਸਲੀਅਤ ਨੂੰ ਵਰੋਲਦੇ ਨੇ। ਸ਼ਬਦ ਨੂੰ ਬੋਲਦੇ ਨੇ, ਅਸਲੀਅਤ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਨੇ, ਵਰੋਲਦੇ ਨੇ ਚੰਗੀ ਤਰ੍ਹਾਂ। ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਵਾਹਿ ਤੋਂ ਭਾਵ ਅਸਚਰਜ ਹੈ, ਜੋ ਗੋ ਅਗਿਆਨ ਦਾ ਹਨੇਰਾ ਜੋ ਮੇਟ ਦਿੰਦਾ ਹੈ। ਰੂ ਦਾ ਅਰਥ ਹੈ ਪ੍ਰਕਾਸ਼। ਵਾਹਿਗੁਰੂ, ਚੰਗੀ ਤਰ੍ਹਾਂ ਸ਼ਬਦ ਨੂੰ ਬੋਲ ਕੇ ਫਿਰ ਉਹ ਸ਼ਬਦ ਦੀ ਵਿਚਾਰ ਗੁਰਮੁਖ ਕਰਦੇ ਨੇ। ਸਤਿਗੁਰੂ ਆਪ ਕਹਿੰਦੇ ਨੇ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕਿਉਂਕਿ ਗੁਰਬਾਣੀ ਦੀ ਵਿਚਾਰ ਜਿਹੜੀ ਹੈ, ਇਹੀ ਹਿਰਦੇ ਨੂੰ ਜਾ ਕੇ ਟੱਚ ਕਰਦੀ ਹੈ। ਵਿਚਾਰ ਹੀ ਵੱਡੀ ਚੀਜ਼ ਹੈ। ਚੀਨੈ ਅਲੱਖ ਅਪਾਰੋ, ਭਾਵ ਗੁਰਮੁਖ ਜਦੋਂ ਵਿਰੋਲ ਦਾ ਨਿਰਣਾ ਕਰਦਾ ਹੈ, ਉਹ ਅਲੱਖ ਤੇ ਬੇਅੰਤ ਵਾਹਿਗੁਰੂ ਨੂੰ ਆਪਣੇ ਹਿਰਦੇ ਚ ਅੰਦਰ, ਹਿਰਦੇ ਤੋਂ ਬਾਹਰ ਬ੍ਰਹਿਮੰਡਾਂ ਤੱਕ, ਉਸ ਵਾਹਿਗੁਰੂ ਨੂੰ ਵਿਆਪਕ ਸਰੂਪ ਨੂੰ, ਪ੍ਰਕਾਸ਼ਮਈ ਵਾਹਿਗੁਰੂ ਦੇ ਸਰੂਪ ਨੂੰ ਜ਼ਮੀਨ ਜਮਾ ਕੇ ਬਿਖੇ, ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਉਸ ਜੋਤ ਨੂੰ ਫਿਰ ਪਹਿਚਾਣ ਲੈਂਦੇ ਨੇ। ਉਹ ਪ੍ਰਕਾਸ਼ ਹੀ ਪ੍ਰਕਾਸ਼ ਸਰੂਪ ਹੈ, ਸ਼ਾਂਤਮਈ ਹੈ। ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾਂ ਮਨ ਚੂਕੈ ਅਹੰਕਾਰੋ। ਸਤਿਗੁਰੂ ਇਹ ਸਾਰੀਆਂ ਪੰਕਤੀਆਂ ਦਾ ਜਵਾਬ ਦਿੰਦੇ ਨੇ ਕਿ ਗੁਰਮੁਖ ਕੀ ਕਰਮ ਕਰਕੇ ਕਾਮਯਾਬ ਹੁੰਦੇ ਨੇ। ਸਤਿਗੁਰੂ ਕਹਿੰਦੇ, ਤੁਸੀਂ ਵੀ ਯੋਗੀ ਲੋਕੋ ਔਰ ਤੁਸੀਂ ਵੀ ਗੁਰਸਿੱਖ ਸੰਗਤੋਂ ਸੁਣ ਲਓ ਕਿ ਜਿਹੜਾ ਤਿੰਨਾਂ ਗੁਣਾਂ, ਇਹ ਤਿੰਨ ਗੁਣ ਦੇ ਵਿੱਚ ਕਿਉਂਕਿ ਆ ਜਾਂਦੇ ਨੇ ਸਭ ਤੋਂ ਥੱਲੇ ਤਮੋ ਗੁਣ, ਫਿਰ ਉਦੂ ਉੱਤੇ ਰਜੋ ਗੁਣ, ਫਿਰ ਸਤੋ ਦੇ ਜਿਹੜੇ ਗੁਣ ਨੇ, ਇਹਨਾਂ ਦੇ ਪ੍ਰਭਾਵ ਨੂੰ ਮੇਟ ਦਿੰਦਾ। ਪ੍ਰਭਾਵ ਹੈ ਕਿਵੇਂ, ਕੋਈ ਬੰਦਾ ਵਿਆਹ ਸ਼ਾਦੀ 'ਚ ਗਿਆ, ਸਾਰੀ ਮਾੜੀਆਂ ਚੀਜ਼ਾਂ ਵੱਲ ਨੂੰ ਜ਼ਿਆਦਾ ਧਿਆਨ ਦਿੰਦੇ ਨੇ, ਬਿਰਤੀ ਉਹੀ ਜੀ ਬਣੀ ਅਤੇ ਪ੍ਰਭਾਵ ਹੀ ਉਹੋ ਜਿਹਾ। ਚਲੋ ਮੈਂ ਜੀ ਉੱਥੇ ਕਈ ਵਾਰੀ ਅਸੀਂ ਪੰਜਾਂ ਪਿਆਰਾਂ 'ਚ ਸੇਵਾ ਕੀਤੀ, ਹਾਂ ਬਈ ਤੂੰ ਕੀ ਗਲਤੀ ਕਰਕੇ ਆਇਆ ਭਾਈ, ਬਸ ਜੀ ਉਹ ਵਿਆਹ 'ਚ ਗਏ ਸੀ, ਮਾਹੌਲ ਜਿਹਾ ਬਣਿਆ ਹੋਇਆ ਸੀ, ਫਿਰ ਬਾਹਲੇ ਮਗਰ ਜੇ ਪੈ ਗਏ ਰਿਸ਼ਤੇਦਾਰ, ਕਹਿੰਦੇ ਵੀ ਤੇ ਕਾਹਦਾ ਪਿਆਰ ਆ, ਫਿਰ ਆਪਣਾ ਕਾਹਦਾ ਪਿਆਰ ਆ ਕਰਕੇ ਜੀ ਮੈਨੂੰ ਫਿਰ ਮਾੜੀ ਜਿਹੀ ਪੀਣੀ ਪੈ ਗਈ, ਫਿਰ ਚਲੋ ਹੋਰ ਵੀ ਖਾ ਪੀ ਲਿਆ, ਫਿਰ ਜੀ ਚਲੋ ਕਾਹਦਾ ਪਿਆਰ ਹੈ ਰਿਸ਼ਤੇਦਾਰੀ ਨਾਲ। ਜੇ ਉਹ ਰਿਸ਼ਤੇਦਾਰੀ ਰਹਿਤ ਨਾਲੋਂ ਤੋੜਦੀ ਹੈ, ਜੇ ਸਤਿਗੁਰੂ ਨਾਲੋਂ ਤੋੜਦੀ, ਉਹ ਰਿਸ਼ਤੇਦਾਰੀ ਕਾਹਦੀ ਹੈ। ਰਿਸ਼ਤੇਦਾਰੀ ਜੇ ਪਿਆਰ ਸੀ ਗੁਰੂ ਸਾਹਿਬ ਦੇ ਨਾਲ, ਕਿੰਨਿਆਂ ਸਿੰਘਾਂ ਨੇ ਕੁਰਬਾਨੀ ਕੀਤੀ ਸ੍ਰੀ ਅਨੰਦਪੁਰ ਸਾਹਿਬ, ਕਦੇ ਜਾ ਕੇ ਦੇਖਿਆ ਆਨੰਦਗੜ੍ਹ ਕਿਲ੍ਹੇ ਦੇ ਸਾਹਮਣੇ ਸ਼ਹੀਦਗੰਜ, ਕਦੇ ਫਤਿਹਗੜ੍ਹ ਸਾਹਿਬ ਜਾ ਕੇ ਦੇਖਿਆ ਜਿੱਥੇ 6000 ਸਿੰਘਾਂ ਦੇ ਅੰਗੀਠਾ ਬਣਿਆ ਹੋਇਆ, ਕਦੇ ਚਮਕੌਰ ਸਾਹਿਬ ਜਾ ਕੇ ਦੇਖਿਆ, ਕਦੇ ਸ੍ਰੀ ਮੁਕਤਸਰ ਸਾਹਿਬ ਜਾ ਕੇ ਦਰਸ਼ਨ ਕੀਤੇ ਜਿੱਥੇ 40 ਸਿੰਘਾਂ ਦਾ ਅੰਗੀਠਾ ਬਣਿਆ ਹੋਇਆ। ਉਹਨਾਂ ਦਾ ਆਪਣੇ ਨਾਲ ਪਿਆਰ ਸੀ, ਆਪਣੀ ਕੌਮ ਨਾਲ ਉਹ ਸਾਡੇ ਲਈ ਜਾਨਾਂ ਵਾਰ ਗਏ। ਇਹੋ ਜਿਹੀ ਰਿਸ਼ਤੇਦਾਰੀ ਤਾਂ ਉਹੀ ਚੰਗੇ ਆ। ਰਿਸ਼ਤੇਦਾਰ ਆਪਣੇ ਕੌਣ ਨੇ? ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਤੁਹਾਡੇ ਰਿਸ਼ਤੇਦਾਰ ਕੌਣ ਨੇ? ਸਤਿਗੁਰੂ ਕਹਿੰਦੇ ਮੱਤ ਮਾਤਾ ਪਿਤਾ ਸੰਤੋਖ, ਇਹ ਰਿਸ਼ਤੇਦਾਰ ਮਾਤਾ ਪਿਤਾ। ਹੁਣ ਫਰਮਾਉਂਦੇ ਨੇ ਕਿ ਬਾਪ ਹਮਾਰਾ ਸਦ ਚਰਨਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਅਵਿਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ, ਗੁਰ ਪੂਰੇ ਪਿਤਾ ਸੰਗ ਮੇਲੇ, ਰਹਾਉ ਮੰਦਿਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤ ਪੁੱਛੇ, ਰਾਜ ਹਮਾਰਾ ਸਦੀ ਨਿਚਲ, ਮਾਲ ਹਮਾਰਾ ਅਖੂਟ ਅਬੇਚਲ, ਸੋਭਾ ਮੇਰੀ ਸਭ ਜੁਗੰਤਰ, ਬਾਜ ਹਮਾਰੀ ਥਾਨ ਥਲੰਤਰ, ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭ ਨੀ ਲੋਈ, ਪਿਤਾ ਹਮਾਰੇ ਪ੍ਰਗਟੇ ਮਾਜ, ਹਿਰਦੇ ਚ ਪਿਤਾ ਪੂਤ ਰਲ ਕੀਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਇਕ ਰੰਗਲੀਨੇ। ਇਹ ਰਿਸ਼ਤੇਦਾਰੀ ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਨੂੰ ਤਮੋ ਗੁਣੀ ਪ੍ਰਭਾਵ ਪੈਂਦਾ ਨਾ, ਵਿਆਹ ਤੇ ਵੱਖਰਾ ਪ੍ਰਭਾਵ ਹੈ। ਕਬੀਰ ਜੀ ਕਿਸੇ ਵਿਆਹ ਤੇ ਨਹੀਂ ਸੀ ਜਾਇਆ ਕਰਦੇ, ਕਬੀਰ ਜੀ ਕਹਿੰਦੇ ਵਿਆਹ ਤੇ ਜਾ ਕੇ ਤੇ ਰੱਬ ਤੋਂ 100 ਕਦਮ ਪਿੱਛੇ ਹਟ ਜਾਈਦਾ। ਹਾਂ ਜਿੱਥੇ ਵੀ ਕਿਤੇ ਕੋਈ ਚੜ੍ਹਾਈ ਕਰ ਜਾਂਦਾ ਇਲਾਕੇ ਭਰ ਦੇ ਵਿੱਚ, ਉਹਦੇ ਸੰਸਕਾਰ ਤੇ ਜ਼ਰੂਰ ਜਾਂਦੇ ਸੀ। ਕਹਿੰਦੇ ਭਾਈ ਬੰਦਾ ਸੰਸਕਾਰ ਤੇ ਜਾਂਦਾ ਰਹੇ ਨਾ, ਉਹਨੂੰ ਯਾਦ ਰਹਿੰਦੀ ਆਪਣੀ ਮੌਤ ਤੇ ਪਰਮਾਤਮਾ ਦੇ 100 ਕਦਮ ਹੋਰ ਨੇੜੇ ਹੋ ਜਾਂਦਾ। ਸੋ ਜਿੱਥੇ ਤਮੋ ਗੁਣੀ ਲੋਕਾਂ ਦਾ ਪ੍ਰਭਾਵ ਹੈ, ਪੱਬਾਂ ਚ ਕਲੱਬਾਂ ਚ ਥਾਵਾਂ ਥਾਵਾਂ ਤੇ, ਜਿੱਥੇ ਮਾੜੇ ਥਾਵਾਂ ਤੇ ਠੇਕਿਆਂ ਤੇ ਬੁਰੇ ਹਾਲੀ, ਉੱਥੇ ਤਾਂ ਬੰਦੇ ਦੇ ਮਾੜਾ ਅਸਰ ਪੈਣਾ ਹੀ, ਕਿਹੜਾ ਕੋਈ ਪਾਠ ਕਰ ਰਿਹਾ ਉੱਥੇ। ਰਜੋ ਗੁਣੀ, ਰਜੋ ਗੁਣ ਰਾਜਸੀ ਬੰਦਿਆਂ ਦੇ ਕੋਲ, ਤੁਸੀਂ ਚਲੋ ਤੁਹਾਡਾ ਵੀ ਚਿੱਤ ਕਰੋ ਮੈਨੂੰ ਵੀ ਕੋਈ ਜਿੰਦਾਬਾਦ ਕਰੇ, ਮੈਂ ਵੀ ਬਣ ਜਾਵਾਂ ਵੱਡਾ। ਸਤੋ ਗੁਣੀ ਕੋਲ ਚਲੇ ਜਾਓ ਤਾਂ ਉੱਥੇ ਵਹਾਜਾ ਬਣ ਜਾਂਦਾ ਹੈ, ਕਿਉਂਕਿ ਕਹਿੰਦੇ ਨੇ ਸਿਆਣੇ ਇੱਕ ਉਦਾਹਰਣ ਦਿੰਦੇ ਨੇ, ਸਫਟਕ ਹੁੰਦਾ, ਸਫਟਕ ਕਹਿੰਦੇ ਨੇ ਬਲੌਰ ਨੂੰ। ਬਲੌਰ ਜਿਹੜਾ ਹੁੰਦਾ ਕੱਚ ਦਾ, ਇਹਨੂੰ ਜੇ ਆਪਾਂ ਲਾਲ ਕਾਗਜ਼ ਤੇ ਰੱਖ ਦਈਏ ਲਾਲ ਰੰਗ ਛੱਡਣ ਲੱਗ ਜਾਂਦਾ, ਹਰੇ ਤੇ ਰੱਖ ਦਈਏ ਹਰਾ ਬਣ ਜਾਂਦਾ, ਚਿੱਟੇ ਤੇ ਰੱਖ ਦੀ ਚਿੱਟਾ ਦਿਖਣ ਲੱਗ ਜਾਂਦਾ। ਮਨੁੱਖ ਦਾ ਮਨ ਇਸੇ ਤਰ੍ਹਾਂ ਹੀ ਹੈ, ਜਿੱਥੇ ਵੀ ਗਿਆ ਉਹੋ ਜਿਹੀ ਰੰਗਤ ਇਹਨੂੰ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੁਸੀਂ ਗੁਰਦੁਆਰਾ ਸਾਹਿਬ ਵੱਲ ਨੂੰ ਘਰੋਂ ਹੀ ਹਲੇ ਤੁਰਦੇ ਹੋ ਕਿ ਅੱਜ ਬਈ ਛੁੱਟੀ ਦਾ ਦਿਨ ਹੈ, ਗੁਰਪੁਰਬ ਵੀ ਹੈ, ਚਲੋ ਗੁਰਦੁਆਰੇ ਸਾਹਿਬ ਜਾਂਦੇ, ਘਰੋਂ ਹੀ ਵਾਹਿਗੁਰੂ ਕਹਿਣਾ ਸ਼ੁਰੂ ਕਰਦੇ ਹਾਂ ਔਰ ਪਵਿੱਤਰ ਖਿਆਲਾਤ ਬਣ ਜਾਂਦੇ ਨੇ। ਸਤੋ ਗੁਣ ਆਪਣੇ ਲਈ ਚੰਗਾ, ਇਹ ਤਮੋ ਤੇ ਰਜੋ ਤਾਂ ਆਪਾਂ ਜਾਣਾ ਹੀ ਨਹੀਂ ਇੱਧਰ ਨੂੰ। ਤਮੋ ਗੁਣੀ ਲਈ ਗੁਰਦੁਆਰੇ ਦੇ ਬਾਹਰ ਲਿਖਿਆ ਹੁੰਦਾ, ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੰਬਾਕੂ ਬੀੜੀ ਨਸਵਾਰ ਜਰਦਾ ਸ਼ਰਾਬ ਲੈ ਕੇ ਵੜਨਾ ਮਨਾ, ਤਮੋ ਗੁਣੀ ਲਈ। ਰਜੋ ਗੁਣੀ ਲਈ ਲਿਖਿਆ ਹੁੰਦਾ ਸਟੇਜ ਦੇ ਉੱਤੇ ਸਵਾਏ ਧਾਰਮਿਕ ਗੱਲ ਤੋਂ ਦੂਸਰੀ ਗੱਲ ਨਹੀਂ ਕਰਨੀ, ਕੋਈ ਸਰਕਾਰੀ ਲੈਕਚਰ ਨਹੀਂ ਦੇਣਾ, ਕੋਈ ਦੂਜਾ ਲੈਕਚਰ ਨਹੀਂ ਦੇਣਾ, ਕੋਈ ਸਿਆਸੀ ਗੱਲ ਨਹੀਂ ਕਰਨੀ, ਸਿਰਫ ਧਾਰਮਿਕ ਕਹਿਣ ਤੋਂ ਭਾਵ ਗੁਰੂ ਘਰ ਦੇ ਵਿੱਚ ਤਮੋ ਤੇ ਰਜੋ ਨੂੰ ਰੋਕਿਆ ਹੈ। ਸਤੋ ਗੁਣੀ ਠੀਕ ਹੈ, ਸੁੱਧ ਕੇਸੀ ਇਸ਼ਨਾਨ ਕਰਕੇ ਸੋਹਣੇ ਕੱਪੜੇ ਪਾ ਕੇ ਤੇ ਸੁੱਧ ਭੋਜਨ ਖਾਣ ਵਾਲਾ, ਮਿੱਠਾ ਬੋਲਣ ਵਾਲਾ, ਨਿੰਮ ਚੱਲਣ ਵਾਲਾ, ਉੱਥੇ ਫਿਰ ਜਾ ਕੇ ਕਿਤੇ ਨਾਮ ਦਾ ਸੰਕਲਪ ਕਰਦਾ ਤਾਂ ਆਨੰਦਮਈ ਅਵਸਥਾ ਚ ਕੀਰਤਨ ਚ ਬੈਠਦਾ, ਕਥਾ ਚ ਬੈਠਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਦੇ ਪ੍ਰਭਾਵ ਨੂੰ ਮੇਟਣਾ। ਕਬੀਰ ਜੀ ਕਹਿੰਦੇ ਨੇ ਦੂਰੋਂ ਹੀ ਭੱਜ ਜਾਓ ਤਮੋ ਗੁਣੀਆਂ ਤੋਂ, ਰਜੋ ਗੁਣੀਆਂ ਤੋਂ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰ ਰਹਿ ਜਾਈਏ ਭਾਗ। ਬਾਸਨ ਕਾਰੋ ਪਰਸੀਏ ਤਾਉ ਕਛ ਲਾਗੈ ਦਾਗ। ਰਜੋ ਗੁਣੀ ਬੰਦਿਆਂ ਤੋਂ ਤਮੋ ਗੁਣੀ ਬੰਦਿਆਂ ਤੋਂ ਵਾਹਿਗੁਰੂ ਬਚਾ ਕੇ ਹੀ ਰੱਖੇ। ਚਲੋ ਹਲੇ ਸਤੋ ਗੁਣੀਆਂ ਦੀ ਸੰਗਤ ਥੋੜੀ ਠੀਕ ਹੈ ਉਦੋਂ, ਕਿਉਂਕਿ ਅਗਲਾ ਸਟੈਪ ਸਾਡਾ ਚੌਥਾ ਸਟੈਪ ਜਿੱਥੇ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ, ਚੌਥਾ ਗੁਣ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤ੍ਰੈ ਗੁਣ ਮੇਟੈ ਸ਼ਬਦ ਵਸਾਏ। ਉਹ ਮੇਟ ਕੇ ਤਿੰਨਾਂ ਗੁਣਾਂ ਨੂੰ ਹਿਰਦੇ ਵਿੱਚ ਸ਼ਬਦ ਨੂੰ ਵਸਾਉਂਦਾ ਹੈ, ਤਿੰਨਾਂ ਗੁਣਾਂ ਨੂੰ ਮੇਟ ਦੇਣਾ ਕਿ ਇਹ ਸਤੋ ਤੋਂ ਵੀ ਉੱਪਰ ਜਾਣਾ ਹਲੇ ਅਸੀਂ ਇਸ ਤੋਂ ਉੱਪਰ, ਜਿਵੇਂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੋਵੇ, ਪਾਠ ਆਰੰਭ ਕਰਾਉਣਾ ਹੋਵੇ, ਅਖੰਡ ਪਾਠ ਸਾਹਿਬ ਬੇਨਤੀ ਕਰੇ ਆਏ ਗੁਰੂ ਘਰ ਚ ਥੋੜੇ ਦਿਨ ਪਹਿਲਾਂ, ਹਫ਼ਤਾ ਕੁ ਪਹਿਲਾਂ ਚੰਗੀ ਤਰ੍ਹਾਂ ਘਰ ਦੀ ਸਫਾਈ ਸਭ ਨੂੰ ਕਹਿ ਦਿੱਤਾ ਬਈ ਘਰ ਵਿੱਚ ਕੋਈ ਮਾੜੀ ਚੀਜ਼ ਨਹੀਂ ਆਉਣੀ ਚਾਹੀਦੀ, ਫਰਿੱਜਾਂ ਸਾਫ਼। ਇਹ ਦੇਖੋ ਤਮੋ ਗੁਣ ਨੂੰ ਘਰੋਂ ਬਾਹਰ ਕੱਢਿਆ ਪਹਿਲਾਂ, ਸਭ ਨੂੰ ਪਤਾ ਕਿ ਇਸ ਘਰ ਚ ਪਾਠ ਹੈ, ਬਈ ਇੱਥੇ ਹੁਣ ਗਲਤ ਚੀਜ਼ ਨਹੀਂ ਖਾਣੀ। ਸੋ ਆਮ ਤੌਰ ਤੇ ਤਾਂ ਫਿਰ ਟੀਵੀ ਟੂਵੀ ਵੀ ਸਭ ਬੰਦ ਕਰਦੇ, ਉਹਦੇ ਕੱਪੜਾ ਪਾ ਕੇ ਰੱਖ ਦਿੰਦੇ, ਰਜੋ ਗੁਣੀ ਗੱਲਾਂ ਨਹੀਂ ਕਰਨੀਆਂ, ਧੂਫ ਬੱਤੀ ਕਰ ਦਿੰਦੇ ਆ ਘਰ ਦੇ, ਸਫਾਈ ਸੁੱਚੀਆਂ ਚਾਦਰਾਂ ਬਈ ਵਿਛਾਉਣੀਆਂ, ਸਤੋ ਗੁਣ ਤੇ ਆ ਗਏ ਆ। ਹੁਣ ਸਤੋ ਗੁਣ ਤੱਕ ਹੀ ਸੀਮਤ ਨਹੀਂ ਰਹਿੰਦੇ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪਾਠ ਦਾ ਆਰੰਭ ਹੋਣਾ, ਇਹ ਚੌਥੀ ਪਦਵੀ ਹੈ, ਕੀਰਤਨ ਕਥਾ ਸ਼ਬਦ ਦੀ ਵਿਚਾਰ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਹਿਰਦੇ ਚ ਗੁਰਮੁਖ ਸ਼ਬਦ ਨੂੰ ਵਸਾਉਂਦੇ ਨੇ ਤਾਂ ਮਨ ਚੁੱਕੈ ਅਹੰਕਾਰੋ, ਤਾਂ ਉਹਦੇ ਮਨ ਵਿੱਚੋਂ ਹੰਕਾਰ ਦੂਰ ਹੁੰਦਾ ਜਾ ਕੇ। ਮੇਨ ਚੀਜ਼ ਹੰਕਾਰ ਹੈ ਬਸ, ਜਦੋਂ ਤੱਕ ਇਹ ਹੰਕਾਰ ਸਤਿਗੁਰੂ ਕਹਿੰਦੇ ਨਹੀਂ ਜਾਂਦਾ, ਉਦੋਂ ਤੱਕ ਕੁਛ ਨਹੀਂ ਬਣ ਸਕਦਾ। ਹੰਕਾਰ ਨੂੰ ਦੂਰ ਸਤਿਗੁਰਾਂ ਨੇ ਕੀਤਾ ਨਿਮਰਤਾ, ਜਿਵੇਂ ਗੁਰੂ ਘਰ ਦੇ ਵਿੱਚ ਝਾੜੂ ਦੇਣਾ, ਜੋੜੇ ਝਾੜਨੇ, ਜੂਠੇ ਭਾਂਡੇ ਮਾਂਜਣੇ, ਸੰਗਤ ਨੂੰ ਪੱਖਾ ਕਰਨਾ, ਭਾਵ ਨੀਵੇਂ ਹੋ ਕੇ ਜਿਹੜਾ ਕਰਮ ਕਰਨਾ ਨਾ, ਜਿਹਦੇ ਵਿੱਚ ਨਿਮਰਤਾ ਆਵੇ। ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੋ। ਹੁਣ ਇਹ ਦੇਖੋ ਅਸੂਲ ਹੈ ਕਿ ਹੁਣ ਹਰੀ ਨਾਮ ਨਾਲ ਪਿਆਰ ਕਿਵੇਂ ਲੱਗੇ। ਜੇ ਆਪਾਂ ਸੱਚਮੁੱਚ ਹੀ ਚਾਹੁੰਦੇ ਹਾਂ ਕਿ ਵਾਹਿਗੁਰੂ ਨਾਲ ਮੇਰਾ ਪਿਆਰ ਬਣੇ, ਤਾਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਜੀਵ ਦੇ ਅੰਦਰ ਬਾਹਰ ਭਾਵ ਹਰ ਥਾਂ ਤੇ ਇੱਕ ਵਾਹਿਗੁਰੂ ਨੂੰ ਹੀ ਪਛਾਣਨਾ ਸ਼ੁਰੂ ਕਰ ਦਿੱਤਾ, ਮੇਰੇ ਅੰਦਰ ਵੀ ਹੈ ਤਾਂ ਮੇਰੇ ਬਾਹਰ ਵੀ ਹੈ, ਜੇ ਮੇਰੇ ਅੰਦਰ ਹੈ ਤਾਂ ਸਾਰੇ ਮਨੁੱਖਾਂ ਅੰਦਰ ਵੀ ਹੈ, ਪਸ਼ੂਆਂ ਪੰਛੀਆਂ ਵਿੱਚ ਵੀ, ਦਰਖਤਾਂ ਵਿੱਚ ਵੀ। ਕਦੇ ਬਹਿ ਕੇ ਐਸਾ ਖਿਆਲ ਕਰੋ, ਵਾਹਿਗੁਰੂ ਵਾਹਿਗੁਰੂ ਤਾਰਿਆਂ ਵਿੱਚ ਵੀ ਹੈ, ਵਾਹਿਗੁਰੂ ਵਾਹਿਗੁਰੂ ਚੰਦਰਮਾ ਸੂਰਜ ਵਿੱਚ ਵੀ, ਉਹਦੀ ਜੋਤ ਕਰਮ ਕਰਦੀ ਹੈ, ਵਾਹਿਗੁਰੂ ਵਾਹਿਗੁਰੂ ਸਾਰਿਆਂ ਦੇ ਵਿੱਚ ਹੈ ਵਾਹਿਗੁਰੂ। ਫਿਰ ਕਿਹਦੇ ਨਾਲ ਸਾਡੀ ਦੁਸ਼ਮਣੀ ਹੈ? ਕਿਸੇ ਨਾਲ ਵੀ ਨਹੀਂ, ਕਿਉਂਕਿ ਸਾਰੇ ਵਾਹਿਗੁਰੂ ਹੈ। ਇਹ ਬਿਰਤੀ ਬਣਾਉਂਦੀ ਹੈ ਬਾਣੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਗਤੀ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਘ ਹਮਕਾ ਬਣੇ ਆਈ। ਅੰਤਰ ਬਾਹਰ ਏਕੋ ਜਾਣੈ, ਅੰਦਰ ਆਪਣੇ ਹਿਰਦੇ ਚ ਤੇ ਬਾਹਰ ਸਾਰੇ ਕਿਤੇ ਜਦੋਂ ਜਾਣੀਏ ਵਾਹਿਗੁਰੂ ਨੂੰ, ਤਾਂ ਉਹਦੇ ਨਾਮ ਦੇ ਨਾਲ ਆਪੇ ਹੀ ਪਿਆਰ ਲੱਗ ਜਾਂਦਾ ਹੈ। ਸੁਖ ਮਨਾ ਏੜਾ ਪਿੰਗੁਲਾ ਬੂਝੈ ਜਾਂ ਆਪੇ ਅਲੱਖ ਲਖਾਏ। ਹੁਣ ਇਹ ਜਿਹੜੀਆਂ ਜੋਗੀਆਂ ਦੀਆਂ ਚੀਜ਼ਾਂ ਨੇ ਕਿ ਸੁਖਮਨਾ ਦੋਹਾਂ ਭਰਵੱਟਿਆਂ ਦੇ ਵਿਚਕਾਰ ਵਾਲੀ ਨਾੜੀ ਜਿਸ ਉੱਤੇ ਪ੍ਰਾਣਾਯਾਮ ਕਰਨ ਵੇਲੇ ਧਿਆਨ ਟਿਕਾਉਂਦੇ ਨੇ, ਈੜਾ ਕਹਿੰਦੇ ਨੇ ਖੱਬੀ ਨਾੜੀ, ਪਿੰਗਲਾ ਕਹਿੰਦੇ ਨੇ ਸੱਜੀ ਨਾੜੀ। ਸਤਿਗੁਰੂ ਕਹਿੰਦੇ ਜਦੋਂ ਗੁਰੂ ਆਪ ਲਖਤਤ ਰਹਿਤ ਪ੍ਰਭੂ ਨਾਲ ਜਾਣ ਪਛਾਣ ਕਰਾ ਦਿੰਦੇ ਨੇ ਨਾ, ਤਾਂ ਸੁਖਮਨਾ ਈੜਾ ਤੇ ਪਿੰਗਲਾ ਨਾੜੀਆਂ ਦੀ ਸੁਤੇ ਹੀ ਸੋਝੀ ਹੋ ਜਾਂਦੀ ਆ। ਆ ਬਾਣੀ ਪੜ੍ਹਨ ਦੇ ਨਾਲ ਇਹ ਦੇਖੋ ਸੁਭਾਵਿਕ ਹੀ ਪਤਾ ਲੱਗ ਜਾਂਦਾ। ਜੋਗੀ ਤਾਂ ਕਹਿੰਦੇ ਨੇ ਆਂਟ ਸੇਤੀ ਨਾਕ ਪਕੜ ਹੈ ਠੱਗਣ ਕੋ ਸੰਸਾਰੋ, ਅੰਗੂਠਾ ਸੱਜੇ ਹੱਥ ਦਾ ਤੇ ਉਹ ਜਿਹੜੀ ਅਨਾਮਕਾ ਉਂਗਲ ਹੈ ਚੀਚੀ ਦੇ ਨਾਲ ਦੀ, ਇਹਦੇ ਨਾਲ ਜਾਂ ਚੀਚੀ ਨਾਲ ਪਕੜਨਾ ਨੱਕ ਨੂੰ, ਨੱਕ ਨੂੰ ਤਾਂ ਜੇ ਕਰਨਾ ਭਰਵੱਟਿਆਂ 'ਚ ਧਿਆਨ ਟਿਕਾਉਣਾ। ਪਰ ਜਿਹੜੇ ਬਾਣੀ ਕਾਫ਼ੀ ਜ਼ਿਆਦਾ ਪੜ੍ਹਦੇ ਨੇ, ਹੁਣ ਪੰਜ ਬਾਣੀਆਂ ਪੜ੍ਹ ਕੇ ਦਮ ਗਜੇ ਮਾਰ ਗਏ, ਮੈਂ ਬਹੁਤ ਬਾਣੀ ਪੜ੍ਹੀ, ਪੰਜ ਬਾਣੀਆਂ ਤਾਂ ਪੜ੍ਹਨੀਆਂ ਹੀ ਪੜ੍ਹਨੀਆਂ, 25-50 ਪਾਠ ਕਰਨ ਦੀ ਗੱਲ ਕਰੋ। ਕਹਿੰਦੇ ਬਹੁਤ ਜ਼ਿਆਦਾ ਵੀ ਅਵਸਥਾ ਵੀ ਤਾਂ ਬਹੁਤ ਵੱਡੀ ਮਿਲੇਗੀ, ਥੋੜ੍ਹੇ ਕਰਨੇ ਥੋੜ੍ਹੇ ਕਰਾ ਦਿੰਦੇ, ਇੱਕ ਪਾਠ ਕਰਾ ਦਿੰਦੇ, ਇੱਕ ਪਾਠ ਜਿਹੜਾ ਨਾ ਉਹਨੂੰ ਇੱਕ ਘੰਟੇ 'ਚ ਕਰੋ, ਫਿਰ ਜਪਜੀ ਸਾਹਿਬ ਨੂੰ ਸੁਣ ਕੇ ਹੌਲੀ ਹੌਲੀ ਸੁਣ ਸੁਣ ਜੀਵਾਂ ਤੇਰੀ ਬਾਣੀ, ਫਿਰ ਦੂਸਰਾ ਕਰ ਲਓ, ਅਸਲ ਵਿਚ ਕਹਿਣ ਤੋਂ ਭਾਵ ਹੈ ਕਿ ਪਰਮੇਸ਼ਰ ਦੇ ਨਾਂ ਤੇ ਤੁਸੀਂ ਕਿੰਨਾ ਟਾਈਮ ਲਾਉਂਦੇ ਹੋ, 2 ਘੰਟੇ, 3 ਘੰਟੇ, 4 ਘੰਟੇ, 5 ਘੰਟੇ, ਕੋਈ 8 ਘੰਟੇ ਲਾਉਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਤੁਸੀਂ ਪਰਮੇਸ਼ਰ ਦੇ ਨਾਂ ਤੇ ਟਾਈਮ ਲਾ ਕੇ ਸਿਮਰਨ ਕਰਨ ਬੈਠ ਜਾਓ ਨਾ, ਤਾਂ ਇਹ ਆਪਣੇ ਆਪ ਹੀ ਸੁਣਿਆ ਜੋਗ ਜੁਗਤ ਤਨ ਭੇਦ, ਜੋਗੀ ਤਾਂ ਖੋਲਦੇ ਨੇ ਇਹਨੂੰ, ਪਾਨ ਵਾਯੂ ਅਪਾਨ ਵਾਯੂ ਰੋਗ, ਕਦੇ 84 ਆਸਣ ਲਾਓ, ਕਦੇ ਪੁੱਠੇ ਲਟਕੋ, ਕਦੇ ਕੁਛ ਕਰੋ, ਕਦੇ ਸਵਾਸਾਂ ਨੂੰ ਰੋਕਦੇ ਨੇ, ਕਦੇ ਉਹ ਬਹੁਤ ਔਖਾ ਰਸਤਾ। ਪਰ ਗੁਰਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਸੁੱਤੇ ਸਿੱਧੀ ਇਹ ਮਾਰਗ ਖੁੱਲ ਜਾਂਦੇ ਨੇ। ਇਸ ਕਰਕੇ ਗੁਰਬਾਣੀ ਪੜ੍ਹਦਿਆਂ ਅਭਿਆਸ ਕਰਦਿਆਂ ਸੁੱਤੇ ਹੀ ਰਸਤੇ ਖੁੱਲ ਜਾਂਦੇ ਨੇ। ਨਾਨਕ ਤੇਹੋ ਤੇ ਉਪਰ ਸੱਚਾ, ਹੁਣ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਸੱਚਾ ਵਾਹਿਗੁਰੂ ਤਿੰਨਾਂ ਨਾੜੀਆਂ ਦੇ ਬੰਧਨਾਂ ਜਾਂ ਸਾਧਨਾਂ ਤੋਂ ਵੀ ਉੱਪਰ ਪਰੇ। ਸਤਿਗੁਰ ਸ਼ਬਦ ਸਮਾਏ, ਜੀਵ ਸਤਿਗੁਰ ਦੇ ਸ਼ਬਦ ਦੁਆਰਾ ਉਸ ਵਾਹਿਗੁਰੂ ਵਿੱਚ ਸਮਾ ਜਾਂਦਾ, ਕਿਉਂਕਿ ਇਹ ਚੀਜ਼ਾਂ ਸਾਰੀਆਂ ਥੱਲੇ ਦੀਆਂ ਨੇ। ਜਿਵੇਂ ਕਿਸੇ ਬੰਦੇ ਕੋਲ ਸਾਧਨ ਹੈ, ਉਹ ਕਾਰ ਤੇ ਬੜੀ ਵਧੀਆ ਉਹਦੇ ਕੋਲ, ਪਰ ਜੇ ਉਹਨੇ ਕਾਰ ਦੇ ਉੱਤੇ ਕਿਸੇ ਦੂਸਰੇ ਦੇਸ਼ ਨੂੰ ਜਾਣਾ, 7 ਸਮੁੰਦਰਾਂ ਤੋਂ ਪਾਰ ਮੁਸ਼ਕਲ ਹੈ। ਚਲੋ ਜੇ ਬਾਈ ਰੋਡ ਨੇ ਰਸਤਾ ਕੱਢ ਵੀ ਲਿਆ ਤੇ ਘੱਟੋ ਘੱਟ ਵੀ 20,000 ਕਿਲੋਮੀਟਰ ਜਾਣਾ ਤਾਂ ਕਿੰਨੇ ਦਿਨ ਲੱਗ ਜਾਣੇ, ਕਿੰਨੀਆਂ ਮੁਸੀਬਤਾਂ, ਕਿੱਥੋਂ ਤੇਲ ਲਓ, ਕਿੱਥੇ ਰਾਹ 'ਚ ਰੋਟੀ ਖਾਓ। ਤੇ ਬਾਈ ਏਅਰ ਜਿਹੜੇ ਜਾਂਦੇ ਨੇ, ਲਓ ਜੀ ਪਹੁੰਚ ਗਏ ਬਸ 8 ਘੰਟੇ 7 ਘੰਟੇ 'ਚ, ਤੇ ਕਾਰ ਵਾਲੇ ਵਿਚਾਰੇ ਕਹਿੰਦੇ ਉਹ ਜੀ 6 ਮਹੀਨਿਆਂ ਬਾਅਦ ਉੱਥੇ ਪਹੁੰਚਿਆ, ਫਲਾਨਾ 3 ਮਹੀਨੇ ਬਾਅਦ ਫਲਾਨੇ ਥਾਂ ਪਹੁੰਚਿਆ। ਸਤਿਗੁਰੂ ਕਹਿੰਦੇ ਜਿਹਦੇ ਕੋਲ ਸਾਈਕਲ ਹੋਵੇ ਫਿਰ ਉਹ, ਜਿਹੜਾ ਪੈਦਲ ਹੋਵੇ ਉਹ ਸਭ ਤੋਂ ਜ਼ਿਆਦਾ ਟਾਈਮ ਲਾਊਗਾ। ਗੁਰਬਾਣੀ ਸਭ ਤੋਂ ਜ਼ਿਆਦਾ ਉੱਤਮ ਤਰੀਕਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ, ਕਿਉਂਕਿ ਧੁਰ ਕੀ ਬਾਣੀ ਆਈ, ਇਹ ਧੁਰਾਂ ਦੀ ਬਾਣੀ ਹੈ ਤੇ ਧੁਰ ਨਾਲ ਹੀ ਮਿਲਾਉਂਦੀ। ਹੋਰ ਸਾਧਨ ਬੇਅਰਥ ਹੋ ਜਾਂਦੇ ਕਲਯੁੱਗ 'ਚ, ਕਿਉਂਕਿ ਸਿੱਧ ਗੋਸ਼ਟ ਦੇ ਆਰੰਭ ਵਿੱਚ ਸਿੱਧਾਂ ਨੇ ਅਕਾਲ ਪੁਰਖ, ਪ੍ਰਕਿਰਤੀ ਅਤੇ ਜੀਵ ਬਾਰੇ ਪ੍ਰਸ਼ਨ ਪੁੱਛੇ ਸਨ, ਫਿਰ ਸਤਿਗੁਰੂ ਜੀ ਨੇ ਮਾਇਆ ਵਿੱਚ ਨਿਰਲੇਪ ਰਹਿ ਕੇ ਆਪਣੇ ਮਤ ਦੀ ਵਿਆਖਿਆ ਇਉਂ ਦੱਸੀ ਸੀ ਨੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰਮੁਖ ਤੇ ਮਨਮੁਖ ਬਾਰੇ ਚਾਨਣ ਪਾਇਆ ਸੀ, ਫਿਰ ਕਬੁੱਧ ਨੂੰ ਸਬੁੱਧ ਬਣਾਉਣ ਦੀ ਜਾਚ ਦੱਸੀ, ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਸ਼ਬਦ ਜਾਪ ਤੇ ਬਹੁਤ ਜ਼ੋਰ ਦਿੱਤਾ, ਕਿਉਂਕਿ ਸਭ ਤੋਂ ਸ਼੍ਰੋਮਣੀ ਸ਼ਬਦ ਦੱਸਿਆ ਹੈ। ਇਸ ਲਈ ਜੋਗੀ ਪ੍ਰਸ਼ਨ ਕਰ ਰਹੇ ਨੇ ਕਿ ਸ਼ਬਦ ਕਿੱਥੇ ਵਸਦਾ, ਵਿਸਥਾਰ ਨਾਲ ਦੱਸੋ ਤਾਂ, ਕਿਉਂਕਿ ਇਹ ਅਧਿਆਤਮਕ ਖੇਤਰ ਹੈ ਜਿਹੜਾ ਆਪਾਂ ਸੁਣ ਰਹੇ ਹਾਂ। ਅਧਿਆਤਮਕ ਖੇਤਰ ਵਿੱਚ ਸਭ ਤੋਂ ਸ਼੍ਰੋਮਣੀ ਸ਼ਬਦ ਫਿਰ ਸੱਚੀ ਲਿਵ ਹੈ, ਲਿਵ ਮੰਡਲ ਵਿੱਚ ਜਿਹੜਾ ਪਹੁੰਚਣ ਲਈ ਜਿੱਥੇ ਜਾਪ ਤਪ ਸੇਵਾ ਸੰਜਮ ਦਾ ਕਰਨਾ ਜ਼ਰੂਰੀ ਹੈ, ਉੱਥੇ ਨਾਲ ਨਾਲ ਫਿਰ ਪਰਮੇਸ਼ਰ ਦੀ ਨਦਰ ਦਾ ਪਾਤਰ ਬਣਨਾ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ, ਉਹ ਲਾਹੇ ਬੰਦਾ ਵੱਡਾ। ਇਹਦੇ 'ਚ ਹੁਣ ਅੰਮ੍ਰਿਤ ਵੇਲੇ ਜਾਗਣਾ ਮੁੱਖ ਚੀਜ਼ ਹੈ। ਅੱਜ ਦੀ ਬਹੁ ਗਿਣਤੀ ਅੰਮ੍ਰਿਤ ਵੇਲੇ ਤੋਂ ਕੁਛ ਮਾਹੌਲ ਵੀ ਐਸਾ ਬਣ ਗਿਆ, ਉੱਠਣ ਤੋਂ ਵੀ ਕਤਰਾਉਂਦੇ 12-1 ਵਜੇ ਸੌਣਾ ਹਰੇਕ ਨੇ, ਉਹ ਜਦ ਕਿ ਨੂੰ ਅੰਮ੍ਰਿਤ ਵੇਲਾ ਸ਼ੁਰੂ ਹੁੰਦਾ ਉਦੋਂ ਕਿਨੂੰ ਆਪਾਂ ਸੌਂ ਰਹੇ ਹੁੰਦੇ ਹਾਂ। ਦੇਖੇ ਨੇ ਐਸੇ ਗੁਰਮੁਖ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠਣਾ, ਉਹ ਤਾਂ 9 ਵਜੇ ਨੂੰ ਸੌਂ ਵੀ ਜਾਂਦੇ ਨੇ, 10 ਵਜੇ ਸੌਂ ਜਾਂਦੇ ਨੇ, ਸਵੇਰੇ ਫਿਰ ਅੰਮ੍ਰਿਤ ਵੇਲੇ ਜਾਗ ਵੀ ਪੈਂਦੇ ਨੇ। ਇਹ ਵੱਡੀ ਇੱਕ ਬਖਸ਼ਿਸ਼ ਹੈ ਕਿ ਕਿਸੇ ਕਿਸੇ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਦਾ, ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਕੀਰਤਨ ਕਰਨਾ, ਸੁਣਨਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਪ੍ਰੇਮ ਨਾਲ ਇਹ ਕਰਮ ਕਮਾਉਂਦਿਆਂ ਪੂਰੇ ਭਾਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਮਹਾਰਾਜ ਨੇ ਬਚਨ ਕੀਤਾ ਨਾ, ਘਾਲ ਖਾਏ ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਗਿਣਾਏ। ਭਾਈ ਗੁਰਦਾਸ ਜੀ ਦੇ ਰਾਹੀਂ ਘਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ। ਹੁਣ ਮਹਾਰਾਜ ਨੇ ਇਹ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਕਿ ਉਹ ਵਾਹਿਗੁਰੂ ਸ਼ਬਦ ਅਕਲ ਕਲਾ ਹੈ, ਭਾਵ ਸਾਰੀਆਂ ਸ਼ਕਤੀਆਂ ਦਾ ਆਸਰਾ ਹੈ। ਵਾਹਿਗੁਰੂ ਦੀ ਮਿਹਰ ਦੀ ਨਜ਼ਰ ਹੋਵੇ ਤਾਂ ਸ਼ਬਦ ਹਿਰਦੇ 'ਚ ਵੱਸਦਾ ਹੈ ਤੇ ਹਿਰਦੇ 'ਚੋਂ ਭਰਮ ਦੂਰ ਹੋ ਜਾਂਦਾ। ਇੰਨਾ ਹੀ ਕਾਫੀ ਨਹੀਂ ਹੁੰਦਾ ਕਿ ਮੈਂ ਬਹੁਤ ਪਾਠ ਕੀਤਾ, ਪਾਠ ਦੇ ਨਾਲ ਨਾਲ ਉਹਦੀ ਨਦਰ ਦੇਖਣੀ ਹੈ, ਮੇਰੇ ਤੇ ਕਿਰਪਾ ਦ੍ਰਿਸ਼ਟੀ ਜੀ ਹੈ। ਪਵਨ ਕਾ ਵਾਸਾ ਸੁਨ ਨਿਵਾਸਾ, ਇਹਦੇ ਬਾਰੇ ਵੀ ਵਿਚਾਰ ਆਪਾਂ ਕਰੀਏ। ਹੁਣ ਸਿਆਣੇ ਸੱਜਣ, ਇਹ ਵਿਦਵਾਨ ਸੱਜਣਾਂ ਪਾਸੋਂ ਵੀ ਪੁੱਛਿਆ ਕਿ ਪਵਨ ਦੇ ਅਰਥ ਪ੍ਰਾਣ ਕੀਤੇ ਨੇ, ਕਿਸੇ ਗੁਰਮੁਖ ਨੇ ਗੁਰ ਸ਼ਬਦ ਕੀਤੇ ਨੇ, ਭਾਵ ਪਵਨ ਹੀ ਗੁਰ ਸ਼ਬਦ ਹੈ। ਰੋਜ਼ ਸ਼ਲੋਕ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ। ਹੁਣ ਜਿਹੜੀ ਅੱਗੇ ਪੌੜੀ ਵਿਚ ਆਪਾਂ ਸ੍ਰਵਣ ਕੀਤਾ ਸੀ ਕਿ ਤ੍ਰੈ ਸੱਤ ਅੰਗੁਲ ਵਾਈ ਓਧੂ ਸੁਨ ਸੱਚ ਅਹਾਰੋ। ਹੁਣ ਜਿਵੇਂ ਸਰੀਰ ਨਾਲ ਆਪਣੀਆਂ ਅੱਖਾਂ ਲੱਗੀਆਂ ਹੋਈਆਂ ਪਰ ਜੋਤ ਤੋਂ ਬਿਨਾਂ ਉਹ ਚਾਨਣ ਨਹੀਂ ਕਰ ਸਕਦੀਆਂ, ਦਿਖਦਾ ਨਹੀਂ ਹੈ। ਜੋਤ ਜੇ ਨਹੀਂ ਤਾਂ ਅੱਖਾਂ ਕੀ ਕਰਨਗੀਆਂ ਮੁਰਦੇ ਦੀਆਂ। ਇਸੇ ਤਰ੍ਹਾਂ ਸਰੀਰ ਪ੍ਰਾਣਾਂ ਦੇ ਆਸਰੇ ਕਾਇਮ ਹਨ ਤੇ ਪ੍ਰਾਣ ਜਿਹੜੇ ਨੇ ਵਾਹਿਗੁਰੂ ਦੀ ਸੱਤਾ ਨਾਲ ਕਾਇਮ ਹਨ। ਤਾਂ ਨਾਮ ਜਪਣ ਦੀ ਬਾਣੀ ਪੜ੍ਹਨ ਦੀ ਲੋੜ ਹੈ ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਜਿਉਂਦਾ ਹਾਂ। ਜੋਗੀ ਜਿਹੜੇ ਨੇ ਉਹ ਈੜਾ ਪਿੰਗਲਾ ਤੇ ਸੁਖਮਨਾ ਸਵਾਸਾਂ ਦੀ ਨਾੜੀਆਂ ਦੇ ਚੱਕਰ ਵਿਚ ਹੀ ਫਸੇ ਰਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਸ਼ਬਦ ਸੁਰਤ ਦਾ ਮਾਰਗ ਦੱਸ ਕੇ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੋੜਿਆ, ਕਿਉਂਕਿ ਵਾਹਿਗੁਰੂ ਪ੍ਰਾਣਾਯਾਮ ਦੇ ਅਭਿਆਸ ਤੋਂ ਉੱਤੇ ਇਹ ਪਹਿਲੀਆਂ ਰੀਤੀਆਂ ਸੀ। ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ। ਮਹਾਰਾਜ ਨੇ ਇਹ ਆ ਕੇ ਗੁਰੂ ਨਾਨਕ ਦੇਵ ਜੀ ਨੇ ਰਸਤਾ ਦੱਸਿਆ ਤਾਂ ਸ਼ਰਮੋ ਕਿ ਸ਼ਰਮੀ ਹੁਣ ਕਹਿ ਤਾਂ ਦਿੰਦੇ ਸਾਰੇ ਕਿ ਸਾਡਾ ਮਾਰਗ ਵੱਡਾ, ਪਰ ਵੱਡਾ ਤਾਂ ਸ਼ਬਦ ਤੇ ਸੁਰਤ ਦਾ ਮਾਰਗ ਹੀ ਅਸਲ ਚ। ਇੱਕ ਨਾ ਇੱਕ ਦਿਨ ਫਿਰ ਸਾਰਿਆਂ ਨੂੰ ਇਸੇ ਮਾਰਗ ਤੇ ਹੀ ਚੱਲ ਕੇ ਕਲਿਆਣ ਮਿਲਣੀ ਹੈ। ਸੋ ਇਸ ਲਈ ਉਹ ਵਾਹਿਗੁਰੂ ਨਾਲ ਇੱਕਮਿੱਕ ਹੋਣ ਲਈ ਸ਼ਬਦ ਤੇ ਮਹਾਰਾਜ ਨੇ ਜ਼ਿਆਦਾ ਜ਼ੋਰ ਦਿੱਤਾ ਹੈ। ਇੱਕ ਇੱਕ ਪੌੜੀ ਚ ਕਈ ਕਈ ਪ੍ਰਸ਼ਨ ਨੇ, ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਨਾਲ ਨਾਲ ਹੀ ਸੰਖੇਪ ਰੂਪ ਸਾਰੇ ਉੱਤਰ ਦੇਤੇ ਨੇ ਤੇ ਵਾਹਿਗੁਰੂ ਨੂੰ ਹਵਾ ਵਾਂਗੂ ਸਰਬ ਵਿਆਪਕ ਦੱਸਿਆ। ਹੁਣ ਸਤਿਗੁਰੂ ਇਹੀ ਸਾਰਿਆਂ ਗੁਰਮੁਖਾਂ ਨੂੰ ਸਾਨੂੰ ਸਭਨਾਂ ਨੂੰ ਸਿਧਾਂਤ ਬਖਸ਼ਿਸ਼ ਕੀਤਾ ਕਿ ਪਰਮੇਸ਼ਰ ਦਾ ਨਾਮ ਹੀ ਗੁਰਮੁਖਾਂ ਦੇ ਸਵਾਸਾਂ ਦਾ ਆਸਰਾ ਤੇ ਵਾਹਿਗੁਰੂ ਵਿਚ ਲੀਨ ਹੋਣ ਦਾ ਇਕੋ ਇਕ ਸਾਧਨ ਹੈ ਗੁਰ ਸ਼ਬਦ ਦੀ ਕਮਾਈ। ਗੁਰੂ ਦੇ ਸ਼ਬਦ ਦੀ ਜਦ ਤੱਕ ਕਮਾਈ ਨਹੀਂ ਉਦੋਂ ਤੱਕ, ਕਿਉਂਕਿ ਕਮਾਈ ਕਰਨ ਤੋਂ ਬਿਨਾਂ ਨਹੀਂ ਕੁਛ ਮਿਲਣਾ। ਹੁਣ ਸਾਰੇ ਜਾਣੇ ਕਹਿਣ ਕਿ ਮੈਂ ਬਿਨਾਂ ਕਮਾਈ ਤੋਂ ਹੀ ਸਭ ਕੁਛ ਪ੍ਰਾਪਤ ਕਰ ਲਵਾਂ। ਕਮਾਈ ਉਹੀ ਕਿ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ। ਦੋ ਢਾਈ ਘੰਟੇ ਚਾਰ ਕੁ ਘੰਟੇ ਤਾਂ ਲਾਉਣੇ ਚਾਹੀਦੇ ਉਹਦੇ ਨਾਮ ਤੇ। ਕੰਮ ਚ ਮੈਂ ਬਿਜ਼ੀ ਬੜਾ, ਬਿਜ਼ੀ ਤੇ ਬਹੁਤ ਆ, ਉਹਦੇ ਮਾਇਆ ਵੀ ਤੇ ਬਹੁਤ ਕਮਾਉਂਦਾ ਨਾ। ਜਿਹੜਾ ਜਬ ਜ਼ਿਆਦਾ ਕੰਮਾਂ ਚ ਬਿਜ਼ੀ ਹੈ ਠੀਕ ਆ, ਕਾਲ ਖਾਏ ਕਿ ਛੱਥੋਂ ਦੇ ਹੁਕਮ ਹੈ ਪਾਤਸ਼ਾਹ ਦਾ। ਪਰ ਸਤਿਗੁਰੂ ਕਹਿੰਦੇ ਜਦੋਂ ਤੂੰ ਫਿਰ ਅਧਿਆਤਮਕ ਖੇਤਰ ਚ ਆਏਗਾ ਤੇ ਇੱਥੇ ਤਾਂ ਫਿਰ ਇਹ ਕੰਮ ਕਰਨਾ ਹੀ ਪੈਣਾ। ਫੇਰ ਨਹੀਂ ਕਿਸੇ ਨੇ ਸੁਣਨਾ ਕਿ ਮੈਂ ਬਹੁਤ ਬਿਜ਼ੀ ਹਾਂ। ਅਧਿਆਤਮਕ ਖੇਤਰ ਦੀ ਜਾਂ ਤਾਂ ਗੱਲ ਨਾ ਕਰੇ, ਜੇ ਕਰਨੀ ਹੈ ਤਾਂ ਫਿਰ ਉਹ ਕਰਮ ਕਰਨਾ ਪੈਣਾ। ਥੋੜੀ ਜਿਹੀ ਕਮਾਈ ਘਟਾ ਲਓ ਤਾਂ ਕੀ, ਥੋੜਾ ਜਿਹਾ ਸਮਾਂ ਤਾਂ ਸਤਿਗੁਰੂ ਨੂੰ ਦੇਣਾ ਹੀ ਪੈਣਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ 61ਵੀਂ ਪੌੜੀ ਚ ਹੁਣ ਬਖਸ਼ਿਸ਼ ਕਰਕੇ ਕਹਿੰਦੇ ਨੇ, ਮਨ ਕਾ ਜੀਓ ਪਵਨ ਕਥੀਅਲੇ, ਪਵਨ ਕਹਾਂ ਰਸ ਖਾਈ। ਹੁਣ ਅੱਗੇ ਹੋਰ ਪ੍ਰਸ਼ਨ ਆ ਜਾਂਦੇ ਨੇ, ਪ੍ਰਸ਼ਨ ਤੇ ਪ੍ਰਸ਼ਨ ਨੇ। ਕਹਿੰਦੇ ਮਨ ਦਾ ਜੀਵਨ, ਮਨ ਕਾ ਜੀਓ ਪਵਨ ਕਥੀਅਲੇ, ਜੀਵਨ ਦਾ ਮਤਲਬ ਹੁੰਦਾ ਆਸਰਾ। ਮਨ ਦਾ ਆਸਰਾ ਪਵਨ ਕਿਹਾ ਜਾਂਦਾ, ਪਰ ਪਵਨ ਕਿੱਥੋਂ ਰਸ ਖਾਂਦਾ, ਕਿਸ ਆਸਰੇ ਜਿਉਂਦਾ? ਮਨ ਤਾਂ ਚਲੋ ਮੰਨਿਆ ਕਿ ਪਵਨ ਦੇ ਆਸਰੇ ਹੈ ਜਾਂ ਮਨ ਦਾ ਜੀਵਨ ਆਸਰਾ ਪਵਨ ਹੈ, ਪਰ ਪਵਨ ਦਾ ਆਸਰਾ ਕੌਣ ਹੈ? ਗੁਰੂ ਨਾਨਕ ਦੇਵ ਜੀ ਨੂੰ ਕੋਈ ਉਲਝਾਉਣ ਦਾ ਯਤਨ ਕਰਦੇ ਰਹੇ ਕਰਦੇ ਰਹੇ, ਅਖੀਰ ਚਰਨੀ ਡਿੱਗਣਗੀ। ਮਹਾਰਾਜ ਤੁਹਾਨੂੰ ਨਹੀਂ ਕੋਈ ਜਿੱਤ ਸਕਦਾ ਤੁਸੀਂ। ਹੁਣ ਜਿਹਦੇ ਕੋਲ ਸਾਰਾ ਗਿਆਨ ਹੈ ਉਹਨੂੰ ਆਪਾਂ ਕਿਵੇਂ ਉਲਝਾ ਸਕਦੇ ਹਾਂ? ਸੋ ਆਮ ਬੰਦੇ ਆਮ ਨੂੰ ਉਲਝਾ ਸਕਦੇ, ਇੱਧਰੋਂ ਉੱਧਰੋਂ ਚਾਰ ਕੁ ਗੱਲਾਂ ਇੱਥੋਂ ਪੜੀਆਂ ਚਾਰ ਉੱਥੋਂ ਪੜੀਆਂ ਤੇ ਮਾੜੇ ਜਿਹੇ ਬੰਦੇ ਨੂੰ ਉਲਝਾ ਲਿਆ। ਜਿਹਦੇ ਕੋਲ ਸਾਰਾ ਗਿਆਨ ਹੈ ਉਹਨੂੰ ਕੌਣ ਉਲਝਾ ਸਕਦਾ? ਨੀਮ ਹਕੀਮ ਖਤਰਾ ਹੈ ਜਾਨ, ਉਹ ਨੀਮ ਹਕੀਮ ਚਾਰ ਕੁ ਦਵਾਈਆਂ ਸਿੱਖੀਆਂ ਉਹ ਤੋਂ ਖਤਰਾ ਹੀ ਰਹਿੰਦਾ। ਕਿਉਂ ਨੀ ਉਹ ਨਵਜ ਦੇਖਣੀ ਨੀ, ਵਾਏ ਪਿੱਤ ਕਫ ਦਾ ਉਹਨੂੰ ਗਿਆਨ ਨੀ। ਬੰਦੇ ਨੂੰ ਪਹਿਲਾਂ ਹੀ ਬਹੁਤ ਕਫ ਹੈ ਤੇ ਦਵਾਈ ਫਿਰ ਉਹਨੂੰ ਘਿਓ ਨਾਲ ਦੱਸਤੀ ਤੋਂ ਵਿਚਾਰਾ ਕਫ ਨਾਲ ਤੇ ਪਹਿਲਾਂ ਹੀ ਤੰਗ। ਬਹੁਤ ਨੌਲੇਜ ਹੋਣੀ ਚਾਹੀਦੀ ਦਵਾਈ ਦੇਣ ਲੱਗਿਆਂ ਵੀ। ਨਾਲ ਦੀ ਕਹਾਵਤ ਕੀ ਹੈ? ਨੀਮ ਮੁੱਲਾ ਖਤਰਾ ਏ ਇਮਾਨ। ਕਹਿੰਦੇ ਜਿਹੜਾ ਮੁੱਲਾ ਨੀਮ, ਐਵੇਂ ਜਿਵੇਂ ਕੋਈ ਵੀ ਬੰਦਾ ਚਾਰ ਕਿਤਾਬਾਂ ਪੜ੍ਹੀਆਂ ਥੋੜਾ ਜਿਹਾ ਗਿਆਨ, ਉਹ ਫਿਰ ਸਧਾਰਨ ਜੇ ਬੰਦਿਆਂ ਨੂੰ ਘੇਰਦਾ ਫਿਰਦਾ ਰਹਿੰਦਾ। ਆਮ ਬੰਦੇ ਵਿਚਾਰੇ ਕੋਲ ਟਾਈਮ ਨਹੀਂ ਹੁੰਦਾ ਇੰਨੀ ਨੌਲੇਜ ਪ੍ਰਾਪਤ ਕਰਨਾ। ਜਿਹਨੇ ਦੋ ਕਿਤਾਬਾਂ ਪੜ੍ਹੀਆਂ ਉਹ ਗਿਆਨਵਾਨ ਹੋ ਗਿਆ। ਸਵਾਦ ਤਾਂ ਹੁੰਦਾ ਕਿ ਤਕੜੇ ਗਿਆਨਵਾਨ ਨਾਲ ਟੱਕਰ ਲਈਏ ਤੇ ਮੁੜ ਕੇ ਉਥੋਂ ਚੰਗੇ ਚੰਗੇ ਜਵਾਬ ਖਰੇ ਖਰੇ ਸੁਣੀਏ ਤੇ ਫਿਰ ਪਤਾ ਲੱਗਦਾ। ਹੁਣ ਸਤਿਗੁਰੂ ਨਾਨਕ ਦੇਵ ਜੀ ਨੂੰ ਉਲਝਾਉਣਾ ਚਾਹੁੰਦੇ ਨੇ। ਸਤਿਗੁਰੂ ਨਾਨਕ ਦੇਵ ਜੀ ਨੂੰ ਹੁਣ ਕੁਐਸਚਨ ਇੰਨਾ ਡੂੰਘਾ ਕਰਤਾ ਵੀ ਇਹ ਕਿੱਥੋਂ ਜੀ ਰਸ ਖਾਂਦਾ? ਹੁਣ ਖੁਸ਼ ਨੇ ਵੀ ਹੁਣ ਨਹੀਂ ਜਵਾਬ ਆਉਣਾ। ਗਿਆਨ ਕੀ ਮੁਦਰਾ ਕਵਨ ਔਧੂ, ਸਿੱਧ ਕੀ ਕਵਨ ਕਮਾਈ। ਹੁਣ ਔਧੂ ਪੁੱਛਦਾ ਹੈ ਕਿ ਗਿਆਨ ਦੀ ਸਾਧਨਾ ਕਿਹੜੀ ਹੈ, ਸਿੱਧ ਦੀ ਕਿਹੜੀ ਕਮਾਈ ਹੈ? ਹੇ ਅਵਧੂਤ ਜੋਗੀ, ਔਧੂ ਤੋਂ ਭਾਵ ਭਾਵ ਸਿੱਧ ਕੀ ਪ੍ਰਾਪਤ ਕਰ ਲੈਂਦਾ ਹੈ। ਬਿਨ ਸ਼ਬਦ ਰਸ ਨਾ ਆਵੈ ਅਵਧੂ ਹੋਮੈ ਪਿਆਸ ਨਾ ਜਾਈ। ਹੁਣ ਉੱਤਰ ਦਿੰਦੇ ਨੇ, ਪਹਿਲਾਂ ਤਾਂ ਦੋ ਕੁਐਸਚਨ ਸੀਗੇ, ਹੁਣ ਉੱਤਰ ਦਿੰਦੇ ਨੇ। ਹੇ ਅਵਧੂ, ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਾਣਾਂ ਨੂੰ ਰਸ ਪ੍ਰਾਪਤ ਨਹੀਂ ਹੁੰਦਾ। ਪਵਨ ਕਹਾਂ ਰਸ ਖਾਈ, ਇਹ ਪਵਨ ਦਾ ਰਸ, ਪਵਨ ਦਾ ਆਸਰਾ ਕੀ ਸ਼ਬਦ ਹੈ, ਤੇ ਸ਼ਬਦ ਬਿਨਾਂ ਹੋਮੈ ਦੀ ਤ੍ਰੇਹ ਨਹੀਂ ਬੁਝਦੀ। ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਆਪਾਂ ਦੇਖਾਂਗੇ ਸਾਰੇ ਜੀਵ ਹੋਂ ਮੈਂ ਬਈ ਬੜੀ ਅਗਿਆਨਤਾ, ਬਹੁਤਾ ਜ਼ਿਆਦੇ ਅੰਧਕਾਰ ਛਾਇਆ ਹੋਇਆ। ਵਾਹਿਗੁਰੂ ਸਮਰਤ ਬਖਸ਼ੇ ਕਿਸੇ ਨੂੰ ਵਿਵੇਕ ਬੁੱਧੀ ਦੇਵੇ ਤਾਂ ਗਿਆਨ ਹੁੰਦਾ, ਨਹੀਂ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹਉਮੈ ਦੀ ਪਿਆਸ ਜਾਂਦੀ ਨਹੀਂ, ਤਾਂ ਜਾਂਦੀ ਕਿਵੇਂ? ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਹੁਣ ਜਿਹੜੇ ਗੁਰਮੁਖ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ, ਉਹ ਸੱਚੇ ਪ੍ਰਭੂ ਦੇ ਨਾਮ ਵਿੱਚ ਰੱਜੇ ਰਹਿੰਦੇ ਨੇ। ਵਾਸਤਵ ਚ ਕਾਸ ਕਿਤੇ ਸਾਰਿਆਂ ਨੂੰ ਇਹ ਗਿਆਨ ਹੋ ਜਾਂਦਾ। ਕਰਮ ਹੈ ਸਾਡਾ ਕਥਾ ਕਰਨਾ, ਵਿਚਾਰ ਕਰਨੀ। ਆਪ ਵੀ ਕੋਸ਼ਿਸ਼ ਕਰਦੇ ਹਾਂ ਕਿ ਮਹਾਰਾਜ ਸਾਨੂੰ ਵੀ ਸੰਤੋਖ ਬਖਸ਼ੇ, ਇਹ ਰਸ ਬਖਸ਼ੇ। ਰਸ ਵਾਲਿਆਂ ਨਾਲ ਬਹੁਤ ਸਮਾਂ ਲਾਇਆ ਵੀ ਹੈ, ਰਸ ਵਾਲਿਆਂ ਕੋਲ ਰਹਿੰਦੇ ਵੀ ਹਾਂ। ਰਸਾਂ ਵਾਲੇ ਰੱਬ ਦੇ ਪਿਆਰੇ ਹੁਣ ਵੀ ਮਿਲਦੇ ਨੇ, ਪਰ ਵਾਹਿਗੁਰੂ ਸਾਰਿਆਂ ਨੂੰ ਇਸ ਪਾਸੇ ਲਾਉਂਦੇ ਨੇ। ਜਿੰਨੇ ਕੁ ਕਰਮ ਹੁੰਦੇ ਨੇ ਉਨ੍ਹਾਂ ਕੀ ਚੱਲਦੇ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਰੱਜੇ ਰਹਿੰਦੇ ਨੇ ਰੱਬ ਦੇ ਪਿਆਰੇ ਰਸ ਦੇ ਵਿੱਚ। ਸ਼ਬਦ ਰੱਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਕਵਨ ਬੁੱਧ ਜਿਤ ਅਸਥਿਰ ਰਹੀ ਹੈ, ਕਿਤ ਭੋਜਨ ਤ੍ਰਿਪਤਾਸ ਹੈ। ਹੁਣ ਪ੍ਰਸ਼ਨ ਹੈ ਕਿ ਉਹ ਕਿਹੜੀ ਮੱਤ ਹੈ ਜਿਸ ਨਾਲ ਮਨ ਟਿਕਿਆ ਰਹਿੰਦਾ, ਅਤੇ ਕਿਹੜੇ ਭੋਜਨ ਨਾਲ ਮਨ ਰੱਜ ਜਾਂਦਾ। ਮਨ ਨੂੰ ਟਿਕਾਉਣਾ ਕਿਹੜੇ ਭੋਜਨ ਨਾਲ ਮਨ ਰੱਜ ਜਾਂਦਾ, ਉਹ ਭੋਜਨ ਦੱਸੋ। ਆਪਾਂ ਵੀ ਅੱਜ ਪੁੱਛਦੇ ਹਾਂ ਮਨ ਟਿਕਦਾ ਕਿਵੇਂ ਹੈ, ਮਨ ਰੱਜਦਾ ਕਿਵੇਂ ਹੈ। ਸੋ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਛ ਬਖਸ਼ਿਸ਼ ਕਰਦੇ ਨੇ। ਝੋਲੀਆਂ ਫੈਲਾ ਕੇ ਮੰਗ ਲਓ, ਝੋਲੀ ਵਿੱਚ ਆਪਣੀ ਚ ਪਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਦੇਖੋ, ਬੁੱਧੀ ਨੂੰ ਇੱਕ ਜਗ੍ਹਾ ਦੇ ਉੱਤੇ ਮਨ ਨੂੰ ਜਿਹੜਾ ਨਾ ਟਿਕਾਉਣਾ ਤੇ ਰੱਜਣਾ, ਇਹ ਮੈਂ ਕਹਿੰਦੇ ਰਸਤਾ ਦੱਸ ਦਿੰਦਾ, ਕਮਾਉਣਾ ਤੁਸੀਂ ਹੈ। ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਇਹ ਵੱਡੀ ਚੀਜ਼ ਹੈ ਕਿ ਸਭ ਕੁਝ ਮਿਲ ਤਾਂ ਜਾਂਦਾ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਤਿਗੁਰੂ ਤੋਂ ਜੋ ਸੱਤ ਸ਼ਬਦ ਪ੍ਰਾਪਤ ਹੁੰਦਾ ਨਾ, ਸੱਚਾ ਸ਼ਬਦ, ਉਹਦੇ ਨਾਲ ਦੁੱਖ ਸੁੱਖ ਇੱਕੋ ਜਿਹਾ ਪ੍ਰਤੀਤ ਹੁੰਦਾ। ਵੈਸੇ ਜੇ ਕਿਸੇ ਬੰਦੇ ਨੂੰ ਆਮ ਕਹੀਏ ਕਿ ਤੂੰ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਜਾਣ ਔਖਾ ਹੈ, ਸ਼ਬਦ ਦੇ ਆਸਰੇ ਨੂੰ ਲੈ ਕੇ ਦੁੱਖ ਅਤੇ ਸੁੱਖ ਨੂੰ ਇੱਕੋ ਜਿਹਾ ਜਾਣਨਾ ਹੈ। ਕਿਉਂ? ਬਰਸਾਤ ਹੋ ਰਹੀ ਹੈ, ਬਹੁਤ ਕੜਾਕੇ ਦੀ ਧੁੱਪ ਪੈ ਰਹੀ ਹੈ। ਜੇ ਕੋਲ ਛਤਰੀ ਹੋਵੇ ਤਾਂ ਬਰਸਾਤ ਤੋਂ ਵੀ ਅਤੇ ਧੁੱਪ ਤੋਂ ਵੀ ਬਚਾਅ ਹੋ ਜਾਂਦਾ ਹੈ। ਸ਼ਬਦ ਦੇ ਆਸਰੇ ਨਾਲ ਆਪਾਂ ਦੁੱਖ ਅਤੇ ਸੁੱਖ ਦੇ ਵਿੱਚ ਬਿਰਤੀ ਨੂੰ ਇੱਕੋ ਜਿਹੀ ਰੱਖ ਸਕਦੇ ਹਾਂ। ਜਦੋਂ ਬਿਰਤੀ ਇੱਕੋ ਜਿਹੀ ਰਹੀ ਸ਼ਬਦ ਦੇ ਵਿੱਚ, ਉਦੋਂ ਆਨੰਦ ਬਣਦਾ ਹੈ। ਅਤੇ ਜਦੋਂ ਕਦੇ ਦੁੱਖ ਆ ਗਿਆ ਤਾਂ ਬਿਲਕੁਲ ਹੀ ਥੱਲੇ ਡਿੱਗ ਪੈਣਾ, ਸੁੱਖ ਆ ਗਿਆ ਤਾਂ ਭੰਗੜੇ ਪਾਉਣ ਲੱਗ ਜਾਣਾ। ਜਨਮ ਹੈ ਕੋ ਵਾਜੇ ਵਾਏ, ਸੁਹ ਲੜੇ ਅਗਿਆਨੀ ਗਾਏ। ਘਰ ਵਿੱਚ ਬੱਚਾ ਲੜਕਾ ਹੋ ਗਿਆ ਜੀ, ਛਾਲਾਂ ਮਾਰਦੇ ਫਿਰਨਾ, ਭੰਗੜੇ ਪਾ ਤੇ ਬਹੁਤ ਕੁਛ ਕੀਤਾ, ਸ਼ਰਾਬਾਂ ਕਬਾਬਾਂ, ਜਦੋਂ ਕਿਤੇ ਉਹੀ ਚੜ੍ਹਾਈ ਕਰ ਜਾਂਦਾ ਫਿਰ ਧਰਤੀ ਤੇ ਲਿਟ ਲਿਟ ਕੇ ਰੋਂਦਾ ਜੀਵ। ਮਾਇਆ ਆ ਗਈ, ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ, ਨੱਚਦਾ ਫਿਰਦਾ, ਦੇਖਿਆ ਦੇਖਿਆ ਸੁਣੈ ਬੋਲੈ, ਦੌਰਿਓ ਫਿਰਤ ਹੈ, ਜਬ ਕਛ ਪਾਵਤ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਇਹ ਚੀਜ਼ ਚੋਂ ਬਾਹਰ ਆਉਣਾ ਕਿ ਦੁੱਖ ਸੁੱਖ ਜਿਹੜਾ ਹੈ ਨਾ, ਇਹਨਾਂ ਨੂੰ ਇੱਕ ਬਰਾਬਰ ਜਾਣਨਾ। ਦੁੱਖ ਵਿੱਚ ਵੀ ਨਹੀਂ ਨਾਮ ਛੱਡਣਾ ਅਤੇ ਸੁੱਖ ਵਿੱਚ ਵੀ ਨਹੀਂ। ਅਨੰਦਪੁਰ ਸਾਹਿਬ ਦੇ ਵਿੱਚ ਬੈਠ ਕੇ ਵੀ ਆਸਾ ਦੀ ਵਾਰ ਨਿਤਨੇਮ ਇਸ਼ਨਾਨ ਨਹੀਂ ਛੱਡਿਆ, ਸੁੱਖ ਵਿੱਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਪੋਹ ਦੇ ਦਿਨ ਠੰਡ ਸਰਸਾ ਪਾਰ ਕੀਤੀ, ਕੱਪੜੇ ਗਿੱਲੇ ਨੇ, ਪਰ ਕਹਿੰਦੇ ਆਸਾ ਦੀ ਵਾਰ ਲਗਾਓ ਬਾਈ ਸਵੇਰੇ 4 ਵਜੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਨਹੀਂ ਛੱਡਿਆ, ਭਾਵੇਂ ਕੁਛ ਵੀ ਆਇਆ। ਉਹ ਦਿਖਾਇਆ ਹੀ ਸੀ ਆਪਾਂ ਨੂੰ ਕਿ ਦੁੱਖ ਅਤੇ ਸੁੱਖ ਵਿੱਚ ਇੱਕੋ ਜਿਹਾ ਨਿਤਨੇਮ, ਇੱਕੋ ਜਿਹਾ ਰਹਿਣਾ। ਨਾਨਕ ਦੁੱਖ ਸੁੱਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਗ੍ਰਾਸੈ। ਫਿਰ ਉਹਨੂੰ ਜਿਹੜਾ ਹੈ ਨਾ, ਜਦੋਂ ਦੁੱਖ ਤੇ ਸੁੱਖ ਇੱਕੋ ਜਿਹਾ ਪ੍ਰਤੀਤ ਹੁੰਦਾ, ਕਾਲ ਵੀ ਨਹੀਂ ਗ੍ਰਸਦਾ ਫੜਦਾ ਉਹਨੂੰ, ਤਰੀਕਾ ਹੈ ਬਸ। ਗੁਰੂ ਨਾਨਕ ਦੇਵ ਜੀ ਨੇ ਆਪਾਂ ਗੁਰਸਿੱਖਾਂ ਨੂੰ ਇਹ ਤਰੀਕਾ ਦੱਸ ਦਿੱਤਾ ਹੈ ਕਿ ਇਸ ਤਰੀਕੇ ਨਾਲ ਚੱਲ ਕੇ ਤੁਸੀਂ ਸਫਲ ਹੋ ਸਕਦੇ ਹੋ। 62ਵੀਂ ਪੌੜੀ ਚ ਕੀ ਕਹਿੰਦੇ ਨੇ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਜਿਹੜਾ ਮਨ ਵਾਹਿਗੁਰੂ ਦੇ ਪ੍ਰੇਮ ਵਿਚ ਨਹੀਂ ਰਤਿਆ, ਪ੍ਰੇਮ ਦੇ ਰਸ ਵਿਚ ਮਸਤ ਨਹੀਂ ਹੋਇਆ, ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ, ਉਹ ਸਤਿਗੁਰ ਦੇ ਸ਼ਬਦ ਤੋਂ ਬਿਨਾਂ ਸੜ ਬਲ ਕੇ ਦੁਖੀ ਹੁੰਦਾ ਰਹਿੰਦਾ। ਜਲ ਬਲ ਤਾਤਾ, ਐਵੇਂ ਤੱਤਾ ਹੋਇਆ ਰਹਿੰਦਾ, ਸੜਿਆ ਬਲਿਆ ਗਰਮ ਦੁਖੀ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਜਿਸਨੇ ਹੁਣ ਸਤਿਗੁਰ ਦੇ ਸ਼ਬਦ ਨਹੀਂ ਉਚਾਰਿਆ, ਜਾਣੋ ਉਸਨੇ ਇਹ ਕਾਮ ਉੱਤੇ ਵੀ ਕਾਬੂ ਨਹੀਂ ਪਾਇਆ। ਬਿੰਦ ਨਾ ਰਾਖਿਆ, ਕਿਉਂਕਿ ਕਾਮ ਦੇ ਉੱਤੇ ਕਾਬੂ ਨਾਮ ਨੇ ਪਾਉਣਾ ਸੀ, ਨਾਮ ਜਪਿਆ ਨਹੀਂ ਤੇ ਉਹੀ ਧੱਕੇ ਨਾਲ ਹੀ ਇਹਨੂੰ ਰੋਕਣ ਦਾ ਯਤਨ ਕਰਨਾ, ਮੈਂ ਵਿਕਾਰਾਂ ਤੋਂ ਫਤਿਹ ਪ੍ਰਾਪਤ ਕਰ ਲਾ, ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬਿਨਾਂ ਹੀ ਸ਼ਬਦ ਤੋਂ ਜਿੱਤ ਲਵਾਂਗਾ, ਬਿਨਾਂ ਗੁਰੂ ਤੋਂ ਜਿੱਤ ਲਵਾਂਗਾ। ਇੱਥੇ ਵੱਡੇ ਵੱਡੇ ਹੋ ਕੇ ਚਲੇ ਗਏ, ਕਿਸੇ ਨੇ ਕਾਬੂ ਨਹੀਂ ਪਾਇਆ ਅੱਜ ਤੱਕ। ਜੇ ਨਾਂ ਲਈਏ ਵੱਡਿਆਂ ਵੱਡਿਆਂ ਦਾ ਤਾਂ ਬਸ ਫਿਰ ਕੋਈ ਗਿਣਤੀ ਨਹੀਂ ਹੈ, ਵੱਡਿਆਂ ਦੀ ਬਹੁਤ ਵੱਡਿਆਂ ਦੀ, ਛੋਟਿਆਂ ਤੇ ਗਿਣਤੀ ਕਾਹਦੀ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਸ਼ਬਦ ਨਹੀਂ ਉਚਾਰਨ ਕੀਤਾ, ਉਹਨਾਂ ਨੇ ਮਨ ਤੇ ਵੀ ਨਹੀਂ ਕਾਬੂ ਪਾਇਆ, ਤਨ ਤੇ ਵੀ ਨਹੀਂ ਕਾਬੂ ਪਾਇਆ, ਜ਼ੁਬਾਨ ਤੇ ਵੀ ਨਹੀਂ ਕਾਬੂ ਪਾਇਆ, ਅੱਖਾਂ ਤੇ ਵੀ ਕਾਬੂ ਨਹੀਂ ਪਾਇਆ, ਕੰਨਾਂ ਤੇ ਵੀ ਨਹੀਂ ਪਾਇਆ, ਕਿਉਂਕਿ ਸ਼ਬਦ ਹੀ ਆਸਰਾ ਹੈ। ਸ਼ਬਦ ਦੇ ਨਾਲ ਹੀ ਆਪਾਂ ਰੋਕ ਸਕਦੇ ਹਾਂ ਅੱਖਾਂ ਨੂੰ, ਇਹ ਨੇਤਰੋ ਮੇਰੇ ਹੋਏ, ਸ਼ਰਵਣੋ ਮੇਰੇ ਹੋਏ, ਰਸਨਾ ਤੂੰ ਅਨਰਸ ਰਾਚ ਰਹੀ, ਸਾਰਾ ਕੁਝ ਦੱਸਿਆ ਤਾਂ ਹੋਇਆ। ਪਾਵਨ ਨਾ ਸਾਧਿਆ ਸੱਚ ਨਾ ਅਰਾਧਿਆ, ਜਿਹਨੇ ਸੱਚ ਨੂੰ ਨਹੀਂ ਸਿਮਰਿਆ ਉਹਨੇ ਜਾਣੋ ਪ੍ਰਾਣਾਯਾਮ ਵੀ ਨਹੀਂ ਸਾਧਿਆ। ਐਵੇਂ ਤੁਹਾਡੀਆਂ ਗੱਲਾਂ ਨੇ ਕਿ ਪ੍ਰਾਣਾਯਾਮ ਕਰਦੇ ਹਾਂ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਤੋਖਸਰ ਸਾਹਿਬ ਦੀ ਸੇਵਾ ਕਰਵਾਈ, ਮੱਠ ਦੇ ਵਿੱਚੋਂ ਯੋਗੀ ਨਿਕਲਿਆ ਸੀ ਸੰਤੋਖਾ, ਬਾਬਾ ਬੁੱਢਾ ਜੀ ਨੇ ਪੰਜ ਉਂਗਲੀਆਂ ਖੜੀਆਂ ਕਰਕੇ ਪੁੱਛਿਆ ਸੀ ਕਿਵੇਂ ਹੈ, ਸਿਰ ਹਿਲਾ ਤਾ ਇਹਨੇ, ਨਹੀਂ ਜਿੱਤ ਨਹੀਂ ਸਕਿਆ ਹਾਲ ਤੱਕ, ਕਦੋਂ ਦਾ ਬੈਠਾ ਯੋਗੀ ਤੇ ਨਹੀਂ ਜਿੱਤ ਸਕਿਆ ਵਿਕਾਰਾਂ ਨੂੰ, ਵਿਕਾਰ ਨਹੀਂ ਜਿੱਤੇ ਜਾਂਦੇ, ਆਰੇਦੀਆਂ ਸਿੱਧੀਆਂ ਸਿੱਟ ਲੈਂਦੀਆਂ ਇਹਨਾਂ ਤੇ, ਬੜੀਆਂ ਸੋਹਣੇ ਸਰੂਪ ਵਾਲੀਆਂ ਹੁੰਦੀਆਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸੱਚ ਦੀ ਆਰਾਧਨਾ ਤੋਂ ਬਿਨਾਂ ਤਪੱਸਿਆ ਭਗਤੀ ਪੂਰੀ ਨਹੀਂ ਹੁੰਦੀ। ਅਕਥ ਕਥਾ ਲੈ ਸਾਮ ਕਰ ਰਹਿ, ਜਿਹੜਾ ਮਨੁੱਖ ਅਕਥ ਪ੍ਰਭੂ ਦੀ ਕਥਾ ਨੂੰ ਪੱਲੇ ਬੰਨ ਲੈਂਦਾ ਅਤੇ ਦੁੱਖ ਸੁੱਖ ਨੂੰ ਇੱਕੋ ਜਿਹਾ ਸਮਝ ਕੇ ਸੰਸਾਰ ਵਿੱਚ ਵਿਚਰਦਾ ਨਾ, ਤਾਂ ਉਹ ਨਾਨਕ ਆਤਮ ਰਾਮ ਕੋ ਲਹਿ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਫਰਮਾਉਂਦੇ ਬਚਨ ਕਿ ਉਹ ਸਰਬ ਵਿਆਪਕ ਵਾਹਿਗੁਰੂ ਨੂੰ ਲੱਭਦਾ, ਭਾਵ ਪ੍ਰਾਪਤ ਕਰ ਲੈਂਦਾ। ਬੜਾ ਸੌਖਾ ਰਸਤਾ ਸਤਿਗੁਰੂ ਨੇ ਦੱਸਿਆ, ਕੋਈ ਕੁਛ ਕਰਨ ਦੀ ਲੋੜ ਨਹੀਂ ਗੀ, ਇੰਨਾ ਸੌਖਾ ਰਸਤਾ ਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰੱਖਿਆ ਰਹਾਓ, ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਛਲ ਦਇਆਲਾ, ਸੰਤਾਂ ਕੀ ਪੈਜ ਰੱਖਦਾ ਆਇਆ, ਆਦ ਬਿਰਦ ਪ੍ਰਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵਹੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵਹੋ, ਸੁਣੀ ਅਰਦਾਸ ਸਵਾਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਪਏ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸਤਿਗੁਰੂ ਮਹਾਰਾਜ ਦਾ ਸਿਧਾਂਤ ਹੈ ਔਰ ਇਸ ਸ਼ਬਦ ਵਿੱਚ ਸਭ ਕੁਛ ਦੱਸਦਾ, ਅੱਜ ਦੀ ਦੁਨੀਆਂ ਜੋ ਪੁੱਛਦੀ ਹੈ ਸਭ ਜਵਾਬ ਇਸ ਸ਼ਬਦ ਵਿੱਚ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ। ਸੋ ਗੁਰੂ ਪਿਆਰਿਓ, ਇਹ 62 ਪੌੜੀਆਂ ਤੱਕ ਸ਼ਰਵਣ ਕੀਤਾ, ਕੁੱਲ 73 ਪੌੜੀਆਂ ਹਨ। ਨਾਲ ਨਾਲ ਵਿਚਾਰ ਵੀ ਬਣਦੀ ਰਹਿੰਦੀਆਂ ਕਿ ਜੇ ਕਿਸੇ ਨੂੰ ਪੁੱਛੀਏ ਕਿ 10 ਗੁਰਾਂ ਦੇ ਨਾਮ ਸੁਣਾਓ ਭਾਈ, ਉਹ ਤਾਂ ਜੀ ਗੁਰੂ ਨਾਨਕ ਦੇਵ ਜੀ, ਫਿਰ ਅੱਗੇ ਬਸ 5 ਪਿਆਰਿਆਂ ਦੇ ਨਾਂ ਸੁਣਾਓ, ਨਹੀਂ ਯਾਦ 4 ਸਾਹਿਬਜ਼ਾਦੇ, ਉਹ ਵੀ ਨਹੀਂ ਯਾਦ, ਯਾਦ ਕੀ ਹੈ, ਬਾਕੀ ਜੋ ਮਰਜ਼ੀ ਸੁਣ ਲਓ, ਗਾਣੇ ਸੁਣ ਲਓ, ਹੋਰ ਕੁਛ ਸੁਣ ਲਓ, ਹੋਰ ਕੁਛ ਸੁਣ ਲਓ, ਦੁਨੀਆਂ ਭਰ ਦੀਆਂ ਸਭ ਚੀਜ਼ਾਂ ਯਾਦ ਹੈ। ਸੋ ਇਸ ਉਪਰਾਲੇ ਨੂੰ ਲੈ ਕੇ ਵਿਚਾਰ ਆਈ ਹੈ ਕਿ ਆਪਾਂ ਨੂੰ ਹਰ ਰੋਜ਼ ਇਹ ਸ਼ਰਵਣ ਕਰਨਾ ਚਾਹੀਦਾ। ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ, ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਧੰਨ ਸਤਿਗੁਰੂ ਹਰ ਰਾਏ ਸਾਹਿਬ ਜੀ, ਧੰਨ ਧੰਨ ਸਤਿਗੁਰੂ ਹਰਕਿਸ਼ਨ ਸਾਹਿਬ ਜੀ, ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ, ਧੰਨ ਧੰਨ ਭਾਈ ਧਰਮ ਸਿੰਘ ਜੀ, ਧੰਨ ਧੰਨ ਭਾਈ ਹਿੰਮਤ ਸਿੰਘ ਜੀ, ਧੰਨ ਧੰਨ ਭਾਈ ਮੋਹਕਮ ਸਿੰਘ ਜੀ, ਧੰਨ ਧੰਨ ਭਾਈ ਸਾਹਿਬ ਸਿੰਘ ਜੀ, ਇਹ ਪੰਜਾਂ ਪਿਆਰੇ ਨਾਂ ਨੇ, ਚਾਰ ਸਾਹਿਬਜ਼ਾਦੇ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਸੋ ਬਾਕੀ ਵੀ ਆਪਾਂ ਇਤਿਹਾਸ ਦੇ ਨਾਲ ਨਾਲ ਪੰਨੇ ਵਿਚਾਰਾਂਗੇ, ਹੋਰ ਵੀ ਇਸ ਤੋਂ ਗੂੜ੍ਹ ਵਿਚਾਰ ਕਰਾਂਗੇ। ਇਹ ਰੋਜ਼ ਦਸਾਂ ਗੁਰਾਂ ਦਾ ਨਾਂ, ਪੰਜਾਂ ਪਿਆਰਿਆਂ ਦੇ ਨਾਂ, ਚਾਰ ਸਾਹਿਬਜ਼ਾਦਿਆਂ ਦੇ ਨਾਂ ਬੱਚਿਆਂ ਨੂੰ ਸੁਣਾਓ, ਆਪ ਕੰਠ ਕਰੋ। ਇਹ ਅੱਜ ਹੀ ਵਿਚਾਰ ਆਈ ਹੈ ਮੰਚ ਕੇ, ਕਿਸ ਤਰ੍ਹਾਂ ਯਾਦ ਕਰਾਈਏ ਸਾਰਿਆਂ ਨੂੰ। ਸੋ ਕਥਾ ਤੋਂ ਬਾਅਦ ਇਹ ਆਪਾਂ ਹਰ ਰੋਜ਼ ਬੱਚਿਆਂ ਨੂੰ ਵੀ ਸਮਝਾਈਏ ਵੀ ਆਹ ਨਾਮ ਨੇ, ਫਿਰ ਸਤਿਗੁਰੂ ਦੇ ਕਿਰਪਾ ਦਾ ਸਦਕਾ ਸਾਰਾ ਕੁਝ ਯਾਦ ਹੋ ਜਾਵੇਗਾ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਜਿੰਨੀ ਕੁ ਬੁੱਧੀ ਸੀ ਉਨੀ ਕੁ ਸੇਵਾ ਕੀਤੀ ਹੈ ਸੰਗਤ ਵਿੱਚ। ਕੋਈ ਜਿਵੇਂ ਆਉਂਦਾ, ਕੋਈ ਕਿੰਨੇ ਪੈਸੇ ਦੀ ਸੇਵਾ ਕਰਦਾ, ਕੋਈ ਕਿੰਨਿਆਂ ਦੀ ਕਰਦਾ, ਕੋਈ ਪੂਰਾ ਲੰਗਰ ਹੀ ਕਰ ਦਿੰਦਾ, ਕੋਈ ਸੌ ਪਾਠ ਕਰਾਉਣ ਜੋਗਾ, ਕੋਈ ਇੱਕ ਜੋਗਾ ਹੀ ਹੈ, ਆਪਣੀ ਕਪੈਸਿਟੀ ਹੈ। ਜਿੰਨੀ ਕੁ ਮੇਰੀ ਬੁੱਧੀ ਆ, ਜਿੰਨਾ ਕੁ ਮੈਨੂੰ ਚਾਨਣਾ, ਮੈਂ ਉਨਾ ਕੁ ਸੁਣਾ ਦਿੱਤਾ। ਹੁਣ ਤੁਸੀਂ ਕਹੋਗੇ ਆਹ ਨਹੀਂ ਦੱਸਿਆ, ਵੀ ਮੈਨੂੰ ਇੰਨਾ ਕੁ ਗਿਆਨ ਹੈ ਬਸ। ਮੈਂ ਤੁਹਾਤੋਂ ਮੰਗਦਾ ਕਿ ਅਰਦਾਸ ਕਰੋ ਕਿ ਮੈਨੂੰ ਹੋਰ ਸਤਿਗੁਰੂ ਗਿਆਨ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਆਓ ਨਾਮ ਦੇ ਨਾਲ ਜੁੜੀਏ, ਪਿਆਰ ਸਤਿਕਾਰ ਦੇ ਨਾਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ